ਹੋਡਿਓ ਤੋ ਪ੍ਰਿਅੰਕ ਪਰ ਮੱਖਣ ਸਿੱਖ ਵਿਸਾਲ ਉੱਚੇ ਬਾਤ ਪੁਕਾਰ ਤੇ ਪਹੁੰਚੇ ਸੋ ਤਤਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਿਵਾਜ, ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਲਤਾ ਪ੍ਰਤੀ ਇਕੱਤਰ ਹੋ ਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਬਾਬਾ ਧੀਰਮੱਲ ਜੀ ਦਾ ਮਸੰਦ, ਸਿੰਘਾਂ ਮਸੰਦ, ਆਪਣੇ ਨਾਲ ਕੁਝ ਸਿਪਾਹੀਆਂ ਦੀ ਫੌਜ ਲੈ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਡੇਰੇ ਤੇ ਆਇਆ, ਹਮਲਾ ਕੀਤਾ ਹੈ। ਸਤਿਗੁਰਾਂ ਦੇ ਅਸਥਾਨ ਤੋਂ, ਸਤਿਗੁਰਾਂ ਦੇ ਘਰ ਚੋਂ ਜੋ ਕੁਝ ਵੀ ਮਿਲਿਆ, ਸਾਰੀਆਂ ਵਸਤੂਆਂ ਚੁੱਕ ਕੇ ਪੰਡਾਂ ਬੰਨ ਲਈਆਂ। ਮੱਖਣ ਸ਼ਾਹ ਲੁਬਾਣੇ ਨੇ ਜਿਹੜੀਆਂ ਪਿਟਾਵਾਂ ਭੇਟ ਕੀਤੀਆਂ ਸਨ, ਉਹ ਵੀ ਲੈ ਲਈਆਂ। ਇਥੋਂ ਤੱਕ ਇੱਕ ਬੰਦੂਕਚੀ ਨੂੰ ਪ੍ਰੇਰ ਕੇ ਸਤਿਗੁਰਾਂ ਤੇ ਗੋਲੀ ਚਲਵਾਈ, ਪਰ ਉਹ ਗੋਲੀ ਸਤਿਗੁਰਾਂ ਦੇ ਮਸਤਕ ਨੂੰ ਛੂਹ ਕੇ ਥੱਲੇ ਡਿੱਗ ਪਈ। ਥੋੜੀ ਜਿਹੀ ਤਤੀਰੀ ਲਹੂ ਦੀ ਸਤਿਗੁਰਾਂ ਦੇ ਮਸਤਕ ਚੋਂ ਨਿਕਲੀ। ਇੰਨੇ ਨੂੰ ਮਾਤਾ ਜੀ ਆ ਗਏ। ਮਾਤਾ ਨਾਨਕੀ ਜੀ ਨੇ ਆ ਕੇ ਇਨ੍ਹਾਂ ਸਾਰੇ ਬੰਦੂਕਸੀਆਂ ਨੂੰ ਵਰਜ ਕੇ ਦੌੜਾਇਆ, ਸਾਰਾ ਡੇਰਾ ਲੁੱਟ ਕੇ ਚਲੇ ਗਏ ਬੜੀ ਖੁਸ਼ੀ ਨਾਲ। ਤੇ ਇੰਨੇ ਨੂੰ ਕੁਝ ਸੰਗਤਾਂ ਸਤਿਗੁਰਾਂ ਦੇ ਸਥਾਨ ਤੇ ਸਿੱਖ ਇਕੱਠੇ ਹੋ ਗਏ, ਵਿਚਾਰਾਂ ਕਰਨ ਲੱਗੇ ਕਿ ਧੀਰਮੱਲ ਨੇ ਕਿੰਨਾ ਕੁਝਾ ਕੰਮ ਕੀਤਾ ਹੈ, ਜਿਹੜਾ ਧੀਰਮੱਲ ਨੂੰ ਸ਼ੋਭਦਾ ਨਹੀਂ ਸੀ। ਧੀਰਮੱਲ ਦੇ ਮਸੰਦ ਸਿੰਘੇ ਦੀ ਸਾਰੀ ਇਹ ਕਰਤੂਤ ਹੈ, ਜਿਹਨੇ ਧੀਰਮੱਲ ਨੂੰ ਵੀ ਇਹ ਪ੍ਰੇਰਨਾ ਕਰਕੇ ਗੁਰੂ ਸਾਹਿਬ ਤੇ ਗੋਲੀ ਚਲਵਾਉਣ ਤੱਕ ਦਾ ਇਹ ਪਾਪ ਕਰਮ ਕੀਤਾ ਹੈ। ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿ ਰਹੇ ਨੇ ਕਿ ਹਾਲੇ ਤਾਂ ਆਪਾਂ ਪ੍ਰਗਟ ਵੀ ਨਹੀਂ ਸੀ ਹੋਏ ਪੂਰਨ ਤੌਰ ਤੇ, ਸ਼ਰੀਕਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ, ਤੁਸੀਂ ਵੀ ਕੁਝ ਕਰੋ, ਤੁਸੀਂ ਵੀ ਕੁਝ ਫੌਜਾਂ ਰੱਖੋ, ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ, ਕੁਝ ਵੀ ਕਰ ਸਕਦੇ ਹੋ। ਤੋ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਜਵਾਬ ਦਿੱਤਾ, ਆਖਿਆ ਮਾਤਾ ਜੀ, ਜਿਹੜਾ ਕੋਈ ਪਾਪ ਕਰਮ ਕਰਦਾ ਹੈ ਤੇ ਪਾਪ ਕਰਮ ਕਰਨ ਵਾਲੇ ਦੇ ਜਿਹੜੇ ਕੀਤੇ ਹੋਏ ਪਾਪ ਨੇ, ਉਹੀ ਪਾਪ ਉਹਨਾਂ ਦੇ ਉੱਤੇ ਆ ਕੇ ਪੈ ਜਾਂਦੇ ਹਨ। ਪਰਮੇਸ਼ਰ ਉਹਨਾਂ ਦੇ ਉੱਤੇ ਕੁਦਰਤ ਹੁੰਦਾ। ਮਾਤਾ ਜੀ, ਤੁਸੀਂ ਧੀਰਜ ਰੱਖੋ ਕਿ ਜੇ ਪਰਮੇਸ਼ਰ ਅਨੁਚਿਤ ਕੰਮ ਹੁੰਦਾ ਵੇਖਦਾ, ਜਦੋਂ ਕੋਈ ਜਬਰੀ ਕਰਦਾ ਹੰਕਾਰ ਦੇ ਨਾਲ, ਤੇ ਉਹਨਾਂ ਤੇ ਪਰਮੇਸ਼ਰ ਕ੍ਰੋਧ ਵਿਚ ਆ ਜਾਂਦਾ। ਕੱਲਾ ਕ੍ਰੋਧ ਵਿਚ ਹੀ ਨਹੀਂ ਆਉਂਦਾ, ਸਗੋਂ ਉਹਨਾਂ ਦਾ ਸਾਰਾ ਐਸ਼ਵਰਜ ਹਰ ਲੈਂਦਾ। ਇਹੋ ਜਿਹੇ ਵਿਅਕਤੀ ਫਿਰ ਦੀਨ ਹੁੰਦੇ ਨੇ, ਦੁਖੀ ਹੁੰਦੇ ਨੇ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲ ਰਹੀਆਂ ਸਨ। ਇਹਨੇ ਨੂੰ ਕੁਝ ਸਿੱਖਾਂ ਨੇ ਵਿਚਾਰ ਕੀਤੀ ਕਿ ਮੱਖਣ ਸ਼ਾਹ ਨੂੰ ਵੀ ਜਾ ਕੇ ਖ਼ਬਰ ਦੇਣੀ ਚਾਹੀਦੀ ਹੈ, ਕਿਉਂਕਿ ਧੀਰਮੱਲ ਨੇ ਜਿਹੜਾ ਅੱਜ ਹਮਲਾ ਕੀਤਾ ਹੈ, ਮੱਖਣ ਸ਼ਾਹ ਨੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਤਾਂ ਉਹਨੇ ਹਮਲਾ ਕੀਤਾ। ਇਸ ਕਰਕੇ ਮੱਖਣ ਸ਼ਾਹ ਨੂੰ ਵੀ ਖ਼ਬਰ ਮਿਲਣੀ ਚਾਹੀਦੀ ਹੈ। 500 ਸਿਪਾਹੀ ਨੇ ਉਹਦੇ ਨਾਲ। ਮੱਖਣ ਸ਼ਾਹ ਚਾਹੇ ਤੇ ਧੀਰਮੱਲ ਦੀ ਕੀਤੀ ਹੋਈ ਇਸ ਵਧੀਕੀ ਦਾ ਬਦਲਾ ਵੀ ਲੈ ਸਕਦਾ ਹੈ। ਤੋਂ ਭਾਈ ਮੱਖਣ ਸ਼ਾਹ ਲੁਬਾਣੇ ਨੂੰ ਬੇਨਤੀਆਂ ਕਰਨ ਵਾਸਤੇ ਸਿੱਖ ਜਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਹੋਦਿਓ ਤੋਂ ਪ੍ਰਿਅੰਕ ਪਰ ਮੱਖਣ ਸਿੱਖ ਵਿਸਾਲ।
ਸ਼ਾਮ ਦਾ ਸਮਾਂ ਸੀ ਤੇ ਭਾਈ ਮੱਖਣ ਸ਼ਾਹ ਲੁਬਾਣੇ ਦੇ ਕੋਲ ਸੁਨੇਹਾ ਪਹੁੰਚਿਆ। ਉਸ ਵੇਲੇ ਭਾਈ ਮੱਖਣ ਸ਼ਾਹ ਜੀ ਆਪਣੇ ਪਲਗੇ ਤੇ ਲੇਟੇ ਹੋਏ ਸਨ, ਜੋ ਗੁਰੂ ਘਰ ਦੇ ਬੜੇ ਵਿਸ਼ਾਲ ਸਿੱਖ ਨੇ, ਗੁਰੂ ਘਰ ਦੇ ਮੁਖੀ ਸਿੱਖ ਨੇ, ਮੁਖੀ ਸਿੱਖਾਂ ਵਿਚੋਂ ਇਕ ਸਿੱਖ ਨੇ, ਬਾਣੀ ਪੜਨ ਵਾਲੇ ਸਿੱਖ ਨੇ। ਭਾਈ ਮੱਖਣ ਸ਼ਾਹ ਜੀ ਇਕ ਪਲਗੇ ਤੇ ਲੇਟੇ ਹੋਏ ਸਨ।
ਉੱਚੇ ਬਾਤ ਪੁਕਾਰ ਸੀ ਪਹੁੰਚੇ ਸੋ ਸਤਕਾਲ।
ਇਹਨੂੰ ਪੰਜ ਚਾਰ ਸੇਵਾਦਾਰ ਸਿੱਖ ਦੌੜ ਕੇ ਜਿੱਥੇ ਮੱਖਣ ਸ਼ਾਹ ਦਾ ਡੇਰਾ ਸੀ, ਕਿਉਂਕਿ ਭਾਈ ਮੱਖਣ ਸ਼ਾਹ ਨੇ ਬਾਬੇ ਬਕਾਲੇ ਦੇ ਬਾਰ ਬਾਰ ਡੇਰਾ ਕੀਤਾ ਹੋਇਆ ਸੀ। ਕਾਰਨ ਕੀ ਸੀ ਕਿ ਇਹਦੇ ਨਾਲ 500 ਸਿਪਾਹੀ ਸਨ, ਉਹਨਾਂ ਦਾ ਡੇਰਾ ਇਕ ਜਗ੍ਹਾ ਤੇ ਨਹੀਂ ਸੀ ਹੋ ਸਕਦਾ, ਬਾਹਰ ਖੁੱਲੀ ਜਗ੍ਹਾ ਵੇਖ ਕੇ ਡੇਰਾ ਕੀਤਾ ਸੀ। ਇਸ ਕਰਕੇ ਸਤਿਗੁਰਾਂ ਦੇ ਆਸਣ ਤੋਂ ਜਿੱਥੇ ਮਹਾਰਾਜ ਜੀ ਦਾ ਘਰ ਹੈ ਉਥੋਂ ਕੁਝ ਦੂਰੀ ਤੇ ਸੀ ਮੱਖਣ ਸ਼ਾਹ। ਤੋ ਇੰਨੇ ਨੂੰ ਪੰਜ ਚਾਰ ਸੇਵਕ ਸਿੱਖ ਪਹੁੰਚੇ, ਉਹਨਾਂ ਨੇ ਉੱਚੀ ਜੀ ਪੁਕਾਰ ਕੀਤੀ, ਕਿਉਂਕਿ ਮੱਖਣ ਸ਼ਾਹ ਆਪਣੇ ਅੰਦਰ ਤੰਬੂ ਤੇ ਪਲਗੇ ਤੇ ਲੇਟਿਆ ਹੋਇਆ ਸੀ। ਬਾਹਰੋਂ ਜਾ ਕੇ ਸਿੱਖਾਂ ਨੇ ਉੱਚੀ ਜੀ ਆਵਾਜ਼ ਵਿਚ ਤਾਤਕਾਲ ਜਾ ਕੇ ਪੁਕਾਰ ਕੀਤੀ ਹੈ,
ਜੋ ਪਈ ਮੱਖਣ ਸ਼ਾਹ ਪਰਿਉ ਕਾ ਭਇਓ ਬਿਘਨ ਸਤਿਗੁਰ ਕਰਮਾ।
ਉਹਨਾਂ ਸਿੱਖਾਂ ਨੇ ਆ ਕੇ ਪੁਕਾਰ ਕੀਤੀ ਮੱਖਣ ਸ਼ਾਹ ਕੋਲ, ਕਹਿੰਦੇ ਮੱਖਣ ਸ਼ਾਹ ਤੂੰ ਇੱਥੇ ਕਿਵੇਂ ਪਿਆ ਹੋਇਆ ਬੇਫਿਕਰੀ ਨਾਲ, ਪਲਗੇ ਤੇ ਲੇਟਿਆ ਹੋਇਆ ਜਿਵੇਂ ਤੈਨੂੰ ਕੋਈ ਪਰਵਾਹ ਹੀ ਨਾ ਹੋਵੇ, ਜਿਵੇਂ ਤੈਨੂੰ ਕੋਈ ਫਿਕਰ ਹੀ ਨਾ ਹੋਵੇ, ਬੇਫਿਕਰੀ ਵਿਚ ਬੇਪਰਵਾਹੀ ਵਿਚ ਤੂੰ ਇੱਥੇ ਲੇਟਿਆ ਹੋਇਆ। ਉਧਰ ਗੁਰੂ ਘਰ ਦੇ ਵਿਚ ਬੜੀ ਵੱਡੀ ਸਮੱਸਿਆ ਆ ਗਈ, ਉਧਰ ਗੁਰੂ ਘਰ ਦੇ ਵਿਚ ਬੜਾ ਵੱਡਾ ਭਾਰੀ ਵਿਘਨ ਆਣ ਪਿਆ, ਤੇ ਤੂੰ ਇੱਥੇ ਬੇਫਿਕਰੀ ਨਾਲ ਬੇਪਰਵਾਹੀ ਨਾਲ ਸੁੱਤਾ ਪਿਆ ਹੈ।
ਜੋ ਤੈਂ ਦਰ ਬਜਾਏ ਅਰ ਪਾਵਾ,
ਜਿਹੜੇ ਪੈਸੇ ਤੂੰ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਭੇਟ ਕੀਤੇ ਸੀ, 500 ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਜਿਨ੍ਹਾਂ ਨੂੰ ਦਿਨਾਰ ਵੀ ਕਹਿੰਦੇ ਨੇ, ਉਹ ਤੂੰ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਭੇਟ ਕੀਤੇ ਸੀ, ਹੋਰ ਵੀ ਕਈ ਵਸਤੂਆਂ ਬੜੀਆਂ ਬੜੀਆਂ ਕੀਮਤੀ ਵਸਤੂਆਂ, ਕੱਪੜੇ, ਬਸਤਰ, ਮਾਇਆ, ਉਹ ਤੂੰ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕੀਤੀ ਸੀ।
ਹਰ ਸਿੱਖਨ ਕੋ ਜਿਦਕ ਚੜਾਵਾ,
ਫਿਰ ਬਹੁਤ ਸਾਰੇ ਸਿੱਖ ਆਏ ਸੀ ਤੇਰੇ ਪਿੱਛੇ ਪਿੱਛੇ, ਕਈ ਸਿੱਖਾਂ ਨੇ ਵੀ ਆ ਕੇ ਬੜਾ ਚੜਾਵਾ ਚੜਾਇਆ ਸੀ ਨੌਵੇਂ ਪਾਤਸ਼ਾਹ ਦੇ ਚਰਨਾਂ ਚ। ਬਹੁਤ ਸਾਰੀ ਮਾਇਆ ਸਿੱਖਾਂ ਦੀ, ਜਿਹੜੀ ਦਸਵੰਧ ਦੀ ਮਾਇਆ ਸੀ, ਉਹ ਮਾਇਆ ਸਿੱਖਾਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਚੜਾਈ ਸੀ।
ਧੀਰ ਮਲ ਸੁਣ ਕੇ ਅਨਖਾਇਓ,
ਪਰ ਜਦੋਂ ਉਧਰ ਧੀਰ ਮਲ ਨੇ ਸੁਣਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਪੂਜਾ ਹੋ ਰਹੀ ਹੈ, ਮੱਖਣ ਸ਼ਾਹ ਨੇ ਵੀ ਉਹਨਾਂ ਨੂੰ ਪੈਸੇ ਭੇਟ ਕੀਤੇ ਨੇ, ਹੋਰ ਵੀ ਸਿੱਖ ਉਹਨਾਂ ਨੂੰ ਮਾਇਆ ਭੇਟ ਕਰ ਰਹੇ ਨੇ, ਇਹ ਗੱਲ ਜਦੋਂ ਧੀਰ ਮਲ ਨੇ ਸੁਣੀ ਤੇ ਧੀਰ ਮਲ ਨੇ ਸੁਣ ਕੇ ਬੜੀ ਅਣਖ ਖਾਧੀ ਹੈ ਮਨ ਚ, ਉਹ ਬੜਾ ਅਣਖਾਇਆ, ਉਹਨੇ ਬੜੀ ਭਾਰੀ ਈਰਖਾ ਤੇ ਦਵੈਸ਼ ਆਪਣੇ ਹਿਰਦੇ ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਪੈਦਾ ਕੀਤੀ ਹੈ।
ਕਰਤੇ ਸੁਇਆ ਲੋਭ ਵਧਾਇਓ,
ਲਾਲਚ ਵਧਾ ਕੇ ਉਹਨੇ ਬੜੀ ਈਰਖਾ ਕੀਤੀ ਆਪਣੇ ਮਨ ਚ, ਬੜੀ ਵੱਡੀ ਭਾਰੀ ਦਵੈਸ਼ ਉਹਨੇ ਆਪਣੇ ਹਿਰਦੇ ਚ ਕੀਤੀ ਹੈ।
ਸੰਗ ਮਸੰਗ ਕਿਤਕ ਦੇ ਸੂਰੇ,
ਤੇ ਉਹਨੇ ਇੱਥੇ ਹੀ ਬਸ ਨਹੀਂ ਕੀਤੀ, ਧੀਰ ਮਲ ਦੀ ਈਰਖਾ ਉਹਦੇ ਤੱਕ ਸੀਮਤ ਨਹੀਂ ਰਹੀ, ਉਹਦੀ ਈਰਖਾ ਉਹਦੇ ਡੇਰੇ ਚੋਂ ਬਾਹਰ ਨਿਕਲ ਕੇ ਆਈ। ਉਹਦਾ ਮਸੰਦ ਸੀ ਸਿੰਘਾਂ ਮਸੰਦ, ਉਹਨੇ ਸਿੰਘੇ ਮਸੰਦ ਨਾਲ ਆਪਣੇ ਸਿਪਾਹੀ ਭੇਜੇ, ਕੁਝ ਬੰਦੇ ਜਿਹੜੇ ਸ਼ਸਤਰ ਧਾਰੀ ਸੀ, ਜਿਹੜੇ ਕਿਰਪਾਨਾਂ ਢਾਲਾਂ ਲੈ ਕੇ, ਬੰਦੂਕਾਂ ਲੈ ਕੇ, ਨੇਜੇ ਬਰਛੇ ਲੈ ਕੇ, ਏਦਾਂ ਸਿਪਾਹੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਕਮਰ ਕੱਸੇ ਕਰਕੇ ਸਿੰਘੇ ਮਸੰਦ ਦੇ ਨਾਲ ਸਨ, ਤੇ ਧੀਰ ਮੱਲ ਨੇ ਸਿੰਘੇ ਮਸਾਂਦ ਦੇ ਸਮੇਤ ਉਨ੍ਹਾਂ ਸਿਪਾਹੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਡੇਰੇ ਤੇ ਭੇਜਿਆ।
ਬਖਦੀ ਨੇ ਕਰ ਲਿਆ ਗਰੂਰੇ,
ਆਪਣੇ ਮਨ ਚ ਗਰੂਰ ਕਰਕੇ, ਆਪਣੇ ਮਨ ਚ ਹੰਕਾਰ ਤੇ ਈਰਖਾ ਕਰਕੇ ਧੀਰ ਮੱਲ ਨੇ ਆਪਣੀਆਂ ਫੌਜਾਂ ਸਤਿਗੁਰਾਂ ਦੇ ਘਰ ਭੇਜ ਦਿੱਤੀਆਂ। ਸਿੰਘੇ ਮਸੰਦ ਦੀ ਅਗਵਾਈ ਦੇ ਵਿਚ ਆਪਣੇ ਸਿਪਾਹੀ ਗੁਰੂ ਘਰ ਭੇਜ ਦਿੱਤੇ।
ਸੋ ਚੱਲ ਆਏ ਤੂੰ ਕਰਮ ਕਮਾਵਾ, ਸਨਮੁਖ ਸਤਿਗੁਰ ਤੁਪ ਕੇ ਚਲਾਵਾ।
ਉਹ ਸਿੰਘਾਂ ਮਸੰਦ ਆਪਣੇ ਨਾਲ ਸਿਪਾਹੀਆਂ ਨੂੰ ਲੈ ਕੇ ਗੁਰੂ ਘਰ ਆ ਗਿਆ। ਉਹਨੇ ਗੁਰੂ ਘਰ ਆ ਕੇ ਬੜਾ ਫਤੂਰ ਪਾਇਆ, ਸਤਿਗੁਰਾਂ ਦੇ ਘਰ ਦੇ ਵਿਚ ਉਹਨੇ ਆ ਕੇ ਬੜਾ ਵੈਰ ਕਮਾਇਆ। ਵੈਰ ਦੀ ਹੱਦ ਨਾ ਰਹੀ, ਉਹਨੇ ਤਾਂ ਸਤਿਗੁਰੂ ਨੌਵੇਂ ਪਾਤਸ਼ਾਹ ਤੇ ਗੋਲੀ ਤੱਕ ਚਲਵਾ ਦਿੱਤੀ। ਏਡਾ ਮਹਾਂਪਾਪੀ ਤੇ ਹਤਿਆਰਾ, ਪਹਿਲਾਂ ਤਾਂ ਉਹਨਾਂ ਨੇ ਆਪਣੇ ਡੇਰੇ ਚ ਗੋਲੀ ਚਲਾਈ ਜਦੋਂ ਸਤਿਗੁਰੂ ਜੀ ਉਥੋਂ ਲੰਘੇ। ਜਦੋਂ ਸਤਿਗੁਰੂ ਜੀ ਘਰ ਆ ਕੇ ਪਲੰਘੇ ਤੇ ਬੈਠ ਗਏ, ਫਿਰ ਘਰ ਆਇਆ ਤੇ ਵੀ ਆ ਕੇ ਮਹਾਰਾਜ ਜੀ ਤੇ ਉਹਨਾਂ ਨੇ ਗੋਲੀ ਤੱਕ ਚਲਵਾਈ ਹੈ, ਗੋਲੀ ਤੱਕ ਮਰਵਾਈ ਹੈ।
ਛੋਏ ਲਾਲ ਗਿਰ ਪਰੇ ਅਗਾਰੇ,
ਇਹ ਤਾਂ ਪਰਮੇਸ਼ਰ ਦੀ ਕਲਾ ਵਰਤੀ ਹੈ ਕਿ ਉਸ ਗੋਲੀ ਨੇ ਸਤਿਗੁਰਾਂ ਦਾ ਕੋਈ ਨੁਕਸਾਨ ਨਹੀਂ ਕੀਤਾ। ਨਹੀਂ ਤਾਂ ਜਿਸ ਹਿਸਾਬ ਨਾਲ ਉਹ ਗੋਲੀ ਮੱਥੇ ਤੇ ਨਿਸ਼ਾਨਾ ਲਾ ਕੇ ਮਾਰੀ ਸੀ, ਕੁਝ ਵੀ ਹੋ ਸਕਦਾ ਸੀ, ਮੱਥਾ ਟੁੱਟ ਸਕਦਾ ਸੀ, ਸਿਰ ਭੱਜ ਸਕਦਾ ਸੀ, ਪਰ ਉਹ ਗੋਲੀ ਸਤਿਗੁਰਾਂ ਦੇ ਮੱਥੇ ਨੂੰ ਛੂਹ ਕੇ ਹੀ ਥੱਲੇ ਡਿੱਗ ਪਈ। ਉਹ ਗੋਲੀ ਮਹਾਰਾਜ ਜੀ ਦੇ ਮੱਥੇ ਨੂੰ ਚੀਰ ਨਹੀਂ ਸਕੀ।
ਜੀ ਅਜ਼ਮਤ ਕਰ ਬੱਚੇ ਵਿਚਾਰੇ,
ਜਿਵੇਂ ਨਾ ਗੋਲੀ ਚਲਾਈ ਸੀ ਨਾ ਤਾਂ ਆਪਣੇ ਵੱਲੋਂ ਮਾਰ ਦੇਣ ਵਾਸਤੇ ਗੋਲੀ ਚਲਾਈ ਸੀ, ਪਰ ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਕਲਾ ਵਰਤਾਈ, ਜਿਸ ਕਰਕੇ ਉਹ ਗੋਲੀ ਸਿਰਫ ਮੱਥੇ ਨੂੰ ਛੂਹੀ ਹੈ ਤੇ ਛੂਹ ਕੇ ਥੱਲੇ ਜ਼ਮੀਨ ਤੇ ਡਿੱਗ ਪਈ। ਮਹਾਰਾਜ ਜੀ ਦਾ ਉਹਨੇ ਕੋਈ ਜ਼ਿਆਦਾ ਭਾਰੀ ਨੁਕਸਾਨ ਨਹੀਂ ਕੀਤਾ।
ਤੁਮ ਜੋ ਦਰਬ ਦੀਨ ਸੋ ਲੀਨਾ,
ਜਿਹੜੇ ਪੈਸੇ ਮੱਖਣ ਸ਼ਾਹ ਤੋਂ ਭੇਟ ਕੀਤੇ ਸੀ ਸਤਿਗੁਰਾਂ ਨੂੰ, ਜਿਹੜੀਆਂ 500 ਅਸ਼ਰਫੀਆਂ ਦਿਨਾਰ ਉਹਨਾਂ ਨੂੰ ਭੇਟ ਕੀਤੇ ਸਨ, ਉਹ ਸਾਰੇ ਦਿਨਾਰ, ਉਹ ਸਾਰੀਆਂ ਅਸ਼ਰਫੀਆਂ, ਉਹ ਸਭ ਕੁਝ ਸੀਏ ਮਸੰਦ ਨੇ ਲੁੱਟ ਲਿਆ। ਧੀਰ ਮੱਲ ਦੇ ਭੇਜੇ ਉਹਨਾਂ ਬੰਦਿਆਂ ਨੇ ਸਾਰੀਆਂ ਵਸਤੂਆਂ ਖੋਹ ਲਈਆਂ ਹਨ।
ਅਪਰ ਸਮਾਜਿਕ ਸੋਟਨ ਕੀਨਾ,
ਪਹਿਲੇ ਤੇਰੇ ਦਿੱਤੇ ਹੋਏ ਪੈਸੇ ਨਹੀਂ ਲੁੱਟੇ, ਹੋਰ ਵੀ ਜਿਹੜਾ ਸਾਜੋ ਸਮਾਜ ਸੀ ਗੁਰੂ ਘਰ ਦੇ ਵਿਚ, ਉਹ ਵੀ ਸਾਰਾ ਉਹਨਾਂ ਨੇ ਖੋਹ ਲਿਆ, ਉਹ ਵੀ ਸਾਰਾ ਇਕੱਠਾ ਕਰਕੇ ਲੈ ਗਏ ਨੇ।
ਆਸਨ ਹੋਤੇ ਰਸੋਈ ਕੇਰੇ, ਇਤਿਹਾਸਕ ਲੇਵਸ ਕਨੇਰੇ,
ਉਹਨਾਂ ਨੇ ਤਾਂ ਰਸੋਈ ਦੇ ਵਿਚ ਇਕ ਗਲਾਸ ਤੱਕ ਨਹੀਂ ਛੱਡਿਆ। ਰਸੋਈ ਦੇ ਵਿਚ ਜਿਹੜੇ ਬਰਤਨ ਭਾਂਡੇ ਸੀ ਉਹਨਾਂ ਦੀਆਂ ਵੀ ਪੰਡਾਂ ਬੰਨ ਕੇ ਚਲੇ ਗਏ ਨੇ, ਕੁਝ ਨਹੀਂ ਛੱਡਿਆ। ਗੁਰੂ ਘਰ ਦੇ ਵਿਚ ਇਕ ਛੋਟਾ ਜਿਹਾ ਚਮਚ ਤੱਕ ਨਹੀਂ ਛੱਡਿਆ। ਸਾਰੀਆਂ ਵਸਤੂਆਂ ਗੁਰੂ ਘਰ ਦੇ ਵਿਚੋਂ, ਰਸੋਈ ਦੇ ਵਿਚ ਜਿਹੜੇ ਬਰਤਨ ਆਦਿਕ ਸਨ, ਬਿਸਤਰੇ ਸਨ, ਕੱਪੜੇ ਸਨ, ਜੋ ਕੁਝ ਵੀ ਸੀ ਸਾਰਾ ਕੁਝ ਚੁੱਕ ਕੇ ਲੈ ਗਏ ਨੇ, ਖੋਹ ਕੇ ਲੈ ਗਏ ਨੇ।
ਕਰ ਅਪਮਾਨ ਬਾਕ ਦੁਰ ਕਹੇ,
ਉਹਨਾਂ ਨੇ ਕੱਲੀਆਂ ਵਸਤੂਆਂ ਥੋੜੀ ਲੁੱਟੀਆਂ, ਉਹਨਾਂ ਨੇ ਸਤਿਗੁਰਾਂ ਦੇ ਅਪਮਾਨ ਵਿਚ ਬੜੇ ਭੈੜੇ ਬੋਲ ਵੀ ਬੋਲੇ ਨੇ, ਜਿਹੜੇ ਬੋਲ ਉਹਨਾਂ ਨੂੰ ਕਦੇ ਬੋਲਣੇ ਨਹੀਂ ਸਨ ਚਾਹੀਦੇ। ਇਹੋ ਜਿਹੇ ਬੋਲ ਸਿੰਘੇ ਮਸੰਦ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਨ ਦੇ ਖਿਲਾਫ਼, ਉਹਨਾਂ ਨੂੰ ਕਦੇ ਮਸਤਾਨਾ ਕਹਿ ਕੇ, ਕਦੇ ਦੀਵਾਨਾ ਕਹਿ ਕੇ ਬੁਲਾਇਆ। ਉਹਨੇ ਅਨੇਕ ਪ੍ਰਕਾਰ ਦੇ ਕਬੋਲ ਬੋਲੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਅਪਮਾਨ ਜਨਕ ਸ਼ਬਦ ਕਹੇ ਨੇ।
ਨਹੀਂ ਤਰਾਸ ਦੂਸਰ ਕੋ ਲਏ,
ਉਹਨੇ ਤਾਂ ਕਿਸੇ ਦੂਸਰੇ ਦਾ ਡਰ ਤੱਕ ਨਹੀਂ ਮੰਨਿਆ, ਆਪਣੇ ਮਨ ਚ ਕਿਸੇ ਦੂਸਰੇ ਦਾ ਭੈ ਤੱਕ ਨਹੀਂ ਮੰਨਿਆ। ਏਦਾਂ ਸਮਝਦਾ ਸੀ ਸਿੰਘਾਂ ਮਸੰਦ ਵੀ ਬਸ ਮੈਂ ਹੀ ਆ, ਇੰਨਾ ਜ਼ਿਆਦਾ ਹੰਕਾਰੀ ਸੀ, ਇੰਨਾ ਜ਼ਿਆਦਾ ਹੋਮੈ ਦਾ ਪੁੰਜ ਸੀ ਵੀ ਉਹਨੇ ਕਿਸੇ ਦੂਜੇ ਨੂੰ ਸਮਝਿਆ ਹੀ ਨਹੀਂ ਕੁਝ, ਉਹਨੇ ਕਿਸੇ ਦੂਜੇ ਦਾ ਤਰਾਸ ਨਹੀਂ ਮੰਨਿਆ ਵੀ ਜੇ ਮੈਂ ਇਹ ਕੰਮ ਕਰਕੇ ਜਾਵਾਂਗਾ ਮੇਰੇ ਨਾਲ ਵੀ ਕੋਈ ਕਰ ਸਕਦਾ। ਏਦਾਂ ਦਾ ਡਰ, ਏਦਾਂ ਦਾ ਤਰਾਸ ਤਾਂ ਉਹਦੇ ਮਨ ਚ ਹੈ ਹੀ ਨਹੀਂ ਸੀ ਕਿਸੇ ਦੂਸਰੇ ਦਾ।
ਮਨ ਭਾਵਤ ਕਰਕੇ ਸਭ ਬਾਤ, ਚੈਤ ਹੋਤੇ ਸਤਿਗੁਰ ਤੋ ਘਾਤ,
ਮਨ ਭਾਉਂਦੀਆਂ ਗੱਲਾਂ ਕਰਕੇ ਗਏ ਨੇ, ਜੋ ਉਹਨਾਂ ਦੇ ਮਨ ਵਿਚ ਆਈ ਉਹਨਾਂ ਨੇ ਉਹ ਕੀਤੀ, ਜੋ ਉਹਨਾਂ ਦੇ ਮਨ ਦੀ ਮਰਜ਼ੀ ਸੀ ਉਹਨਾਂ ਨੇ ਉਹ ਕੁਝ ਕੀਤਾ, ਤੇ ਮਨ ਮਰਜ਼ੀਆਂ ਦੀਆਂ ਗੱਲਾਂ ਕਰਕੇ ਸਤਿਗੁਰਾਂ ਦਾ ਘਾਤ ਕਰਨਾ ਚਾਹੁੰਦੇ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਮਾਰਨਾ ਚਾਹੁੰਦੇ ਸੀ, ਇਹੋ ਜਿਹੇ ਪਾਪੀ ਹਨ।
ਪੋਤੀ ਨਿਕਟ ਨਾ ਜੇ ਤਿੰਨ ਮਾਤ, ਜੀਤ ਨਾਰਾਇਣ ਦੇਤ ਕਿਸ ਪਾਤ।
ਹੇ ਭਾਈ ਮੱਖਣ ਸ਼ਾਹ ਜੀ, ਜੇ ਕਿਤੇ ਮਾਤਾ ਨਾਨਕੀ ਜੀ ਕੋਲ ਨਾ ਹੁੰਦੇ ਤੇ ਉਹਨਾਂ ਨੇ ਦੂਜੀਆਂ ਗੋਲੀਆਂ ਵੀ ਚਲਾਣੀਆਂ ਸੀ, ਹਲੇ ਤਾਂ ਇੱਕੋ ਗੋਲੀ ਚਲਾਈ ਸੀ। ਜੇ ਕਿਤੇ ਮਾਤਾ ਨਾਨਕੀ ਜੀ ਸਾਹਮਣੇ ਨਾ ਆਉਂਦੇ ਤੇ ਉਹਨਾਂ ਨੇ ਹੋਰ ਗੋਲੀਆਂ ਚਲਾਉਣੀਆਂ ਸੀ, ਇਹ ਤਾਂ ਮਾਤਾ ਜੀ ਕਰਕੇ ਬਚਾਅ ਹੋ ਗਿਆ ਕਿ ਮਾਤਾ ਜੀ ਨੇ ਉਹਨਾਂ ਗੋਲੀਆਂ ਚਲਾਉਣ ਵਾਲਿਆਂ ਨੂੰ ਤਾੜਿਆ, ਉਹਨਾਂ ਨੂੰ ਤਾੜਨਾ ਕਰਕੇ ਟੋਰਿਆ ਵੀ ਦੌੜ ਜਾਓ ਇਸ ਜਗ੍ਹਾ ਤੋਂ, ਏਦਾਂ ਦਾ ਕੰਮ ਕਰਤੂਤ ਨਾ ਕਰੋ। ਇਸ ਕਰਕੇ ਤਾਂ ਉਹ ਵਰਜੇ ਗਏ, ਜੇ ਕਿਤੇ ਮਾਤਾ ਜੀ ਨਾ ਹੁੰਦੇ ਤੇ ਉਹਨਾਂ ਨੇ ਹੋਰ ਵੀ ਕਈ ਗੋਲੀਆਂ ਦਾਗਣੀਆਂ ਸੀ ਨੌਵੇਂ ਪਾਤਸ਼ਾਹ ਤੇ।
ਤਰਜ ਤਰਜ ਕਰ ਬਰਜ ਹਟਾਏ,
ਤਾਂ ਮਾਤਾ ਜੀ ਨੇ ਉੱਥੇ ਉਹਨਾਂ ਨੂੰ ਕਿਸੇ ਤਰੀਕੇ ਰਹਿਣ ਨਹੀਂ ਦਿੱਤਾ, ਵਰਜ ਵਰਜ ਕੇ ਉਹਨਾਂ ਸਾਰਿਆਂ ਨੂੰ ਉੱਥੋਂ ਟੋਰਿਆ ਵੀ ਦੌੜ ਜਾਓ ਇੱਥੋਂ, ਤਾੜ ਤਾੜ ਕੇ ਉਹਨਾਂ ਨੂੰ ਟੋਰਿਆ ਵੀ ਅਸੀਂ ਤੁਹਾਡੇ ਘਰੋਂ ਕੋਈ ਵਸਤੂ ਚੁੱਕ ਕੇ ਥੋੜੀ ਲਿਆਏ, ਤਾਂ ਸਾਡੀਆਂ ਵਸਤੂਆਂ ਨੇ, ਜੇ ਤੁਹਾਡੇ ਘਰ ਸਿੱਖ ਭੇਟਾਵਾਂ ਭੇਟ ਕਰਦੇ ਅਸੀਂ ਜਾ ਕੇ ਵੇਖਿਆ ਵੀ ਉਹਨਾਂ ਨੇ ਕੀ ਭੇਟ ਕੀਤਾ, ਤੇ ਇੱਥੇ ਜੇ ਕਿਸੇ ਨੇ ਭੇਟ ਕੀਤੀਆਂ ਨੇ ਤਾਂ ਇਹ ਗੁਰੂ ਦੀਆਂ ਨੇ, ਤੇ ਇਹਨਾਂ ਦੇ ਪਿਤਾ ਇਹਨਾਂ ਦੇ ਦਾਦਾ ਜੀ ਵੀ ਵਸਤੂਆਂ ਗੁਰੂ ਸਿੱਖਾਂ ਕੋਲੋਂ ਲੈਂਦੇ ਰਹੇ ਨੇ ਤੇ ਇਹ ਵੀ ਲੈ ਰਹੇ ਨੇ, ਤੁਹਾਡੇ ਕੋਲੋਂ ਲੈਣ ਤਾਂ ਨਹੀਂ ਗਏ। ਏਦਾਂ ਉਹਨਾਂ ਨੂੰ ਤਰਜ ਤਰਜ ਕੇ ਵਰਜ ਵਰਜ ਕੇ ਮਾਤਾ ਨਾਨਕੀ ਜੀ ਨੇ ਰੋਕ ਕੇ ਉਹਨਾਂ ਨੂੰ ਘਰੋਂ ਬਾਹਰ ਟੋਰਿਆ ਭੇਜਿਆ।
ਕੌਣ ਅਹੋ ਤੁਮ ਕਿੱਥੇ ਆਏ,
ਉਹਨਾਂ ਨੂੰ ਪੁੱਛਿਆ ਮਾਤਾ ਨੇ ਵੀ ਕੌਣ ਹੋ ਤੁਸੀਂ, ਤੁਸੀਂ ਕੌਣ ਹੁੰਦੇ ਹੋ ਸਾਡੇ ਘਰ ਵਿੱਚ ਦਖਲ ਅੰਦਾਜ਼ੀ ਕਰਨ ਵਾਲੇ, ਕੌਣ ਹੁੰਦੇ ਹੋ ਤੁਸੀਂ ਇੱਥੇ ਆ ਕੇ ਇਹੋ ਜਿਹਾ ਕੰਮ ਕਰਨ ਵਾਲੇ, ਕੌਣ ਹੋ ਤੇ ਕਿੱਥੋਂ ਆਏ ਹੋ।
ਸ੍ਰੀ ਹਰਗੋਬਿੰਦ, ਸ੍ਰੀ ਗੁਰੂ ਹਰਗੋਬਿੰਦ ਕੀ ਧਾਰਾ, ਦੀਰਘ ਦਰਸ਼ਨ ਤੇਜ ਉਦਾਰਾ।
ਮਾਤਾ ਨਾਨਕੀ ਜੀ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਹਨ, ਹੇ ਮੱਖਣ ਸ਼ਾਹ, ਇਹੋ ਜੇ ਮਾਤਾ ਜਿਨ੍ਹਾਂ ਦਾ ਤੇਜ ਬੜਾ, ਪ੍ਰਤਾਪ ਬੜਾ, ਉਹਨਾਂ ਦਾ ਤਾਂ ਜਲਾਲ ਹੀ ਬੜਾ, ਉਹਨਾਂ ਦੇ ਪ੍ਰਤਾਪ ਨੂੰ ਵੇਖ ਕੇ ਨਹੀਂ ਚੱਲਿਆ ਗਿਆ ਦੁਸ਼ਮਣਾਂ ਕੋਲੋਂ, ਤੇ ਉਹਨਾਂ ਦਾ ਜਦੋਂ ਤੇਜ ਪ੍ਰਤਾਪ ਦੁਸ਼ਮਣਾਂ ਨੇ ਵੇਖਿਆ ਤੇ ਵੇਖ ਕੇ ਆਪੇ ਡਰ ਕੇ ਮੁੜ ਗਏ, ਹਾਲਾਂਕਿ ਉਹਨਾਂ ਨੇ ਅੱਗੋਂ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਕੀਤੀ, ਬਸ ਇੰਨਾ ਹੀ ਕਿਹਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੇ ਉਹਨਾਂ ਨੂੰ ਤਾੜਨਾ ਕੀਤੀ। ਤੇ ਮਾਤਾ ਦਾ ਅੱਗੋਂ ਇੰਨਾ ਪ੍ਰਤਾਪ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲਾਂ ਦਾ ਕਿ ਉਹਨਾਂ ਦੇ ਦੀਰਘ ਪ੍ਰਤਾਪ ਨੂੰ ਵੇਖ ਕੇ ਦੁਸ਼ਮਣਾਂ ਦੀਆਂ ਬੰਦੂਕਾਂ ਨੀਵੀਆਂ ਹੋ ਗਈਆਂ।
ਰੱਖਿਆ ਸੁਤਕੀ ਸਭ ਵਿਦ ਕਰੇ,
ਤਾਂ ਸਭ ਪ੍ਰਕਾਰ ਕਰਕੇ ਆਪਣੇ ਪੁੱਤਰ ਦੀ ਰੱਖਿਆ ਮਾਤਾ ਨਾਨਕੀ ਨੇ ਕੀਤੀ ਹੈ।
ਸਭ ਲੋ ਤੈ ਕਰੇ,
ਜਿੰਨੀ ਦੇਰ ਤੱਕ ਉਹ ਸਿਪਾਹੀ ਉੱਥੇ ਰਹੇ ਓਨੀ ਦੇਰ ਤੱਕ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਖਲੋਤੇ ਰਹੇ, ਇਹਨਾਂ ਤੇ ਗੋਲੀ ਚਲਾਉਣ ਤੋਂ ਪਹਿਲਾਂ ਮੇਰੇ ਤੇ ਗੋਲੀ ਚਲਾਓ, ਮੇਰੇ ਤੇ ਗੋਲੀ ਦਾਗੋ, ਤੇ ਜਿੰਨੀ ਦੇਰ ਤੱਕ ਉਹ ਦੁਸ਼ਮਣ ਉੱਥੇ ਖਲੋਤੇ ਰਹੇ ਓਨੀ ਦੇਰ ਤੱਕ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਖੜੇ ਰਹੇ।
ਸਭ ਵਸਤੂ ਲੈ ਕਰ ਅਪਮਾਨਾ, ਨਿਰਭੈ ਹੋਏ ਆਪਣੇ ਥਾਨਾ।
ਸਾਰੀਆਂ ਵਸਤੂਆਂ ਗੁਰੂ ਘਰ ਦੀਆਂ ਲੈ ਕੇ ਚੁੱਕ ਕੇ ਤੇ ਫਿਰ ਗੁਰੂ ਘਰ ਦਾ ਅਪਮਾਨ ਕਰਕੇ, ਸਤਿਗੁਰਾਂ ਦਾ ਅਪਮਾਨ ਕਰਕੇ, ਮਾਤਾ ਦਾ ਵੀ ਉਹਨਾਂ ਨੇ ਅਪਮਾਨ ਕੀਤਾ, ਬੁਰੇ ਭਲੇ ਬੋਲ ਉਹਨਾਂ ਨੇ ਸਤਿਗੁਰਾਂ ਨੂੰ ਵੀ ਕਹੇ, ਮਾਤਾ ਨੂੰ ਵੀ ਕਹੇ, ਤੇ ਏਦਾਂ ਅਪਮਾਨਜਨਕ ਬੋਲ ਬੋਲ ਕੇ ਸਾਰਾ ਸਮਾਨ ਗੁਰੂ ਘਰ ਦਾ ਲੈ ਕੇ ਉਹ ਪਾਪੀ ਵਾਪਸ ਧੀਰਮਲ ਦੇ ਡੇਰੇ ਤੇ ਚਲੇ ਗਏ।
ਸ੍ਰੀ ਗੁਰੂ ਤੇਗ ਬਹਾਦਰ ਧੀਰ, ਤੁਝ ਤੇ ਆਗੇ ਸਦਾ ਗੰਭੀਰ।
ਇਹ ਮੱਖਣ ਸ਼ਾਹ, ਤੈਨੂੰ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਵੱਡੇ ਮਹਾਨ ਧੀਰਜੀ ਹਨ, ਉਹਨਾਂ ਜਿਹਾ ਧੀਰਜ ਕਿਸੇ ਵਿੱਚ ਨਹੀਂ। ਇਸ ਤਰ੍ਹਾਂ ਕਹਿ ਲਈਏ ਵੀ ਇਹ ਜਿਹੜੀ ਧਰਤੀ ਹੈ, ਇਹ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਖਾਈ ਹੈ। ਮੱਖਣ ਸ਼ਾਹ, ਜਦੋਂ ਤੂੰ ਗੁਰੂ ਘਰ ਨਹੀਂ ਸੀ ਆਇਆ, ਤੇਰੇ ਆਉਣ ਤੋਂ ਪਹਿਲਾਂ ਵੀ ਸਤਿਗੁਰੂ ਜੀ ਬੜੇ ਗੰਭੀਰ ਸਨ, ਉਹ ਤਾਂ ਪ੍ਰਗਟ ਹੀ ਨਹੀਂ ਸੀ ਹੁੰਦੇ, ਇਹ ਤਾਂ ਤੂੰ ਪ੍ਰਗਟ ਕੀਤਾ ਉਹਨਾਂ ਨੂੰ ਆ ਕੇ। ਤੇਰੇ ਆਉਣ ਤੋਂ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਬੜੇ ਗੰਭੀਰ ਤੇ ਬਿਲਕੁਲ ਹੀ ਗੁਪਤ ਰਹਿੰਦੇ ਸੀ, ਆਪਣੇ ਭੌਰੇ ਦੇ ਵਿਚ ਕਮਰੇ ਚ ਰਹਿੰਦੇ ਸਨ,
ਅਵਗਿਆ ਕਾਹੋ ਕੀਨ,
ਨਾ ਹੀ ਉਹਨਾਂ ਦੀ ਹੁਣ ਤੱਕ ਕਦੇ ਕਿਸੇ ਨੇ ਅਵਗਿਆ ਕੀਤੀ, ਉਹ ਬਿਲਕੁਲ ਗੁਪਤ ਰਹਿੰਦੇ ਸੀ, ਕੋਠੇ ਚ ਰਹਿੰਦੇ ਸੀ, ਤੇਰੇ ਆਉਣ ਤੋਂ ਪਹਿਲਾਂ ਕਦੇ ਕਿਸੇ ਨੇ ਉਹਨਾਂ ਦੀ ਕੋਈ ਅਵਗਿਆ ਨਹੀਂ ਕੀਤੀ,
ਪਤ ਸਮੇਤ ਨਿਜ ਘਰ ਸੁਖ ਪੀਨ,
ਉਹ ਆਪਣੀ ਇੱਜ਼ਤ ਸਮੇਤ ਪਤ ਦੇ ਸਮੇਤ ਆਪਣੇ ਘਰ ਵਿਚ ਸਾਰੇ ਸੁਖਾਂ ਦੇ ਸਹਿਤ ਵਸਦੇ ਰਹੇ ਨੇ, ਨਿਵਾਸ ਕਰਦੇ ਰਹੇ ਨੇ,
ਅਬ ਆਏ ਗੁਰੂ ਬਿਦਤਾਵਾ,
ਹੁਣ ਤੂੰ ਆ ਕੇ ਉਹਨਾਂ ਨੂੰ ਗੁਰੂ ਬਣਾ ਕੇ ਪ੍ਰਗਟ ਕੀਤਾ, ਤੇਰੇ ਆਉਣ ਤੇ ਗੁਰੂ ਸਾਹਿਬ ਪ੍ਰਗਟ ਹੋਏ ਨੇ, ਤੇਰੇ ਆਉਣ ਤੋਂ ਪਹਿਲਾਂ ਕਦੇ ਉਹਨਾਂ ਦਾ ਕਿਸੇ ਨੇ ਅਪਮਾਨ ਨਹੀਂ ਕੀਤਾ, ਬੜੀ ਇੱਜ਼ਤ ਨਾਲ ਬੜੇ ਮਾਣ ਨਾਲ ਉਹ ਆਪਣੇ ਘਰ ਰਹਿੰਦੇ ਰਹੇ ਨੇ, ਜਦੋਂ ਤੂੰ ਆਇਆ ਤੇ ਤੇਰੇ ਆਉਣ ਤੇ ਗੁਰੂ ਸਾਹਿਬ ਜੀ ਪ੍ਰਗਟ ਹੋਏ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਤੂੰ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟਾਵਿਆ ਪ੍ਰਗਟ ਕੀਤਾ ਹੈ, ਬਹੁਤ ਸਾਰੀ ਮਾਇਆ ਪੈਸੇ ਰੁਪਈਏ ਉਹ ਤੂੰ ਸਤਿਗੁਰਾਂ ਦੇ 500 ਅਸ਼ਰਫੀਆਂ ਖਾਲਸਾ ਜੀ ਉਦੋਂ ਬੜਾ ਮਾਇਨੇ ਰੱਖਦੀਆਂ ਸੀ, ਉਦੋਂ ਕੀ ਅੱਜ ਵੀ 500 ਅਸ਼ਰਫੀ ਹੋਵੇ ਸੋਨੇ ਦੀ ਕੋਈ ਘੱਟ ਥੋੜੀ ਹੈ, ਇੱਕ ਇੱਕ ਅਸ਼ਰਫੀ ਅੱਜ ਵੀ ਹਜ਼ਾਰਾਂ ਰੁਪਈਆਂ ਦੀ ਹੈ, ਤੇ ਉਸ ਸਮੇਂ 500 ਅਸ਼ਰਫੀਆਂ ਭੇਟ ਕੀਤੀਆਂ ਸੀ ਮੱਖਣ ਸ਼ਾਹ ਨੇ, ਬੜਾ ਪੈਸਾ ਸੀ, ਮਾਇਨਾ ਰੱਖਦੇ ਸੀ, ਤੇ ਸਿੱਖ ਕਹਿ ਰਹੇ ਨੇ ਮੱਖਣ ਸ਼ਾਹ ਤੂੰ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਆ ਕੇ, ਫਿਰ ਤੂੰ ਉਹਨਾਂ ਦੇ ਚਰਨਾਂ ਵਿਚ ਬਹੁਤ ਸਾਰੇ ਪੈਸੇ ਰੁਪਈਏ ਭੇਟ ਕੀਤੇ ਹਨ,
ਬਿਘਨ ਪਏ ਸਮਦਾਏ,
ਇਸ ਕਰਕੇ ਸਾਰੇ ਬਿਘਨ ਪਏ ਨੇ, ਅੱਜ ਜਿਹੜੀ ਇਹ ਕਰਤੂਤ ਕੀਤੀ ਹੈ ਧੀਰ ਮੱਲ ਨੇ, ਗੁਰੂ ਘਰ ਤੇ ਹਮਲਾ ਬੋਲਿਆ, ਗੁਰੂ ਘਰ ਦੀਆਂ ਵਸਤੂਆਂ ਲੁੱਟੀਆਂ ਖੋਹੀਆਂ ਨੇ, ਲੁੱਟ ਮਾਰ ਕੀਤੀ, ਸਤਿਗੁਰਾਂ ਤੇ ਗੋਲੀ ਤੱਕ ਚਲਵਾਈ ਹੈ, ਇਹ ਸਾਰਾ ਉਸ ਪੈਸੇ ਦਾ ਰੋਲਾ ਜਿਹੜਾ ਤੂੰ ਉਹਨਾਂ ਨੂੰ ਭੇਟ ਕੀਤਾ, ਜਾਂ ਤੂੰ ਉਹਨਾਂ ਨੂੰ ਗੁਰੂ ਬਣਾ ਕੇ ਪ੍ਰਗਟ ਕੀਤਾ, ਤਾਂ ਅੱਜ ਗੁਰੂ ਘਰ ਦੇ ਵਿਚ ਸਮੱਸਿਆ ਆਈ ਹੈ,
ਕਾਰਨ ਕਸ਼ਟ ਦੇਣ ਕੋ ਭਲੇ ਆਏ ਗੁਰ ਦਰਸ਼ਨ ਜੋਵਾ,
ਇਹ ਜਿਹੜੇ ਤੂੰ ਵਿਘਨ ਪਾਉਣ ਵਾਸਤੇ ਮਾਇਆ ਆਦਿਕ ਦਿੱਤੀ ਸੀ ਸਤਿਗੁਰਾਂ ਨੂੰ, ਇਹ ਮਾਇਆ ਦਾ ਹੀ ਵਿਘਨ ਪਏ ਨੇ, ਇਹ ਜਿਹੜਾ ਕਾਰਨ ਕਸ਼ਟ ਦੇਣ ਕੋ ਹੋਵਾ ਇਹੀ ਕਾਰਨ ਬਣਿਆ ਉਹਨਾਂ ਨੂੰ ਕਸ਼ਟ ਦੇਣ ਦਾ, ਚੰਗਾ ਤੂੰ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਮੱਖਣ ਸ਼ਾਹ, ਇਹਦੇ ਨਾਲੋਂ ਚੰਗਾ ਤਾਂ ਤੂੰ ਨਾ ਹੀ ਆਉਂਦਾ ਵੀ ਜੇ ਗੁਰੂ ਸਾਹਿਬ ਤੇ ਗੋਲੀ ਚੱਲਣੀ ਸੀ, ਉਹਨਾਂ ਦੀਆਂ ਘਰ ਦੀਆਂ ਵਸਤੂਆਂ ਲੁੱਟੀਆਂ ਖੋਹੀਆਂ ਜਾਣੀਆਂ ਸੀ, ਤੇ ਤੂੰ ਨਾ ਹੀ ਆਉਂਦਾ, ਇਹਦੇ ਨਾਲੋਂ ਚੰਗਾ ਤੂੰ ਚੰਗੇ ਆ ਕੇ ਦਰਸ਼ਨ, ਉਲਾਂਭਾ ਦਿੱਤਾ ਉਸ ਸਿੱਖਾਂ ਨੇ ਮੱਖਣ ਸ਼ਾਹ ਨੂੰ ਵੀ ਤੂੰ ਚੰਗੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਇਹ ਉਹਨਾਂ ਨੂੰ ਪ੍ਰਗਟ ਕੀਤਾ, ਮਾਇਆ ਉਹਨਾਂ ਦੇ ਚਰਨਾਂ ਚ ਭੇਟ ਕੀਤੀ, ਇਹੀ ਕਾਰਨ ਬਣਿਆ ਕਿ ਉਹਨਾਂ ਨੂੰ ਏਡੇ ਵੱਡੇ ਕਸ਼ਟ ਦਾ, ਏਡੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਸੁਣ ਮੱਖਣ ਕੋ ਭਇਓ ਬਿਖਾਦ,
ਜਦੋਂ ਭਾਈ ਮੱਖਣ ਸ਼ਾਹ ਨੇ ਉਹਨਾਂ ਸਿੱਖਾਂ ਦੀ ਇਹ ਬੇਨਤੀ ਸੁਣੀ, ਸੁਣ ਕੇ ਭਾਈ ਮੱਖਣ ਸ਼ਾਹ ਜੀ ਦੇ ਮਨ ਚ ਬੜਾ ਬਿਖਾਦ ਹੋਇਆ, ਬੜਾ ਡਾਢਾ ਦੁੱਖ ਲੱਗਾ, ਹੈ ਏਦਾਂ ਵੀ ਕੀਤਾ, ਏਦਾਂ ਵੀ ਕਰ ਸਕਦਾ, ਧੀਰ ਮੱਲ ਏਦੇ ਹੱਦ ਤੱਕ ਡਿੱਗ ਸਕਦਾ, ਤੋ ਉਸ ਵਕਤ ਭਾਈ ਮੱਖਣ ਸ਼ਾਹ ਦੇ ਮਨ ਚ ਬੜਾ ਡਾਢਾ ਦੁੱਖ ਲੱਗਾ।
ਹੱਥ ਹੋਵਤ ਪਾਓ ਅਹਿਲਾਦ,
ਜਿੰਨੀ ਮਨ ਦੀ ਖੁਸ਼ੀ ਸੀ, ਅਹਿਲਾਦ ਸੀ, ਪਹਿਲਾਂ ਤਾਂ ਖੁਸ਼ੀ ਸੀ ਮੱਖਣ ਸ਼ਾਹ ਨੂੰ ਕਿ ਸਤਿਗੁਰੂ ਜੀ ਪ੍ਰਗਟ ਹੋ ਗਏ ਨੇ, ਚਲੋ ਹੁਣ ਸੰਗਤ ਉਹਨਾਂ ਦੇ ਦਰਸ਼ਨ ਪਰਸੇਗੀ, ਪਰ ਜਦੋਂ ਸੁਣਿਆ ਵੀ ਧੀਰ ਮੱਲ ਨੇ ਹਮਲਾ ਕੀਤਾ ਗੁਰੂ ਘਰ ਤੇ, ਮਹਾਰਾਜ ਜੀ ਤੇ ਗੋਲੀ ਤੱਕ ਚਲਵਾਈ ਹੈ, ਤੇ ਜਿੰਨੀ ਖੁਸ਼ੀ ਸੀ ਮੱਖਣ ਸ਼ਾਹ ਦੇ ਮਨ ਦੀ, ਉਹ ਸਾਰੀ ਖੁਸ਼ੀ ਮਾਨੋ ਜਿਵੇਂ ਟੁੱਟ ਗਈ ਹੋਵੇ, ਸਾਰੀ ਖੁਸ਼ੀ ਦਾ ਮਾਨੋ ਜਿਵੇਂ ਨਾਸ਼ ਹੋ ਗਿਆ ਹੋਵੇ।
ਕਿਸ ਕੋ ਗਇਓ ਧੀਰ ਮੱਲ ਉੱਚਾ,
ਸੋਚਦਾ ਹੈ ਕਿ ਧੀਰ ਮੱਲ ਨੇ ਕਿਹਦਾ ਆਸਰਾ ਲਿਆ, ਜਿਹੜੀ ਏਡੀ ਵੱਡੀ ਕਰਤੂਤ ਧੀਰ ਮੱਲ ਨੇ ਕੀਤੀ ਹੈ ਉਹਨੂੰ ਕਿਹਦਾ ਆਸਰਾ, ਬਾਦਸ਼ਾਹ ਦਾ ਨਾਲ, ਬਾਦਸ਼ਾਹ ਨਾਲ ਤਾਂ ਨੀ ਮਿਲਿਆ ਹੋਇਆ ਧੀਰ ਮੱਲ, ਕਿਹਦੀ ਓਟ ਲੈ ਕੇ, ਕਿਹਦਾ ਆਸਰਾ ਲੈ ਕੇ ਧੀਰ ਮੱਲ ਨੇ ਇਹ ਕੰਮ ਕੀਤਾ ਹੈ।
ਕੀਨਸ ਕਰਮ ਜਾਏ ਅਸ ਖੋਟਾ,
ਇਹੋ ਜਿਹਾ ਇਹ ਖੋਟਾ ਕਰਮ, ਭੈੜਾ ਕਰਮ ਕੀਤਾ ਧੀਰ ਮੱਲ ਨੇ, ਉਹਨੇ ਓਟ ਕਿਹਦੀ ਲਈ, ਆਸਰਾ ਕਿਹਦਾ ਲਿਆ, ਕਿਹਦਾ ਆਸਰਾ ਲੈ ਕੇ ਇਹੋ ਜਿਹਾ ਖੋਟਾ ਕੰਮ ਧੀਰ ਮੱਲ ਨੇ ਕੀਤਾ ਹੈ।
ਧਰ ਮੂਰਖਤਾ ਕਿਨੈ ਨਾ ਹੋਟਾ,
ਉਹਦੇ ਨਾਲ ਮੂਰਖਤਾ ਧਾਰਨ ਕਰਕੇ ਕਿਸੇ ਨੇ ਉਹਦੇ ਇਸ ਕੰਮ ਨੂੰ ਰੋਕਿਆ, ਉਹਨੇ ਮੂਰਖਤਾ ਨਾਲ ਇਹ ਕੰਮ ਕੀਤਾ ਤੇ ਰੋਕਿਆ ਕਿਸੇ ਨੇ ਨੀ ਉਹਨੂੰ, ਉਹਨੂੰ ਰੋਕਣ ਵਾਲਾ ਕੋਈ ਸਾਹਮਣੇ ਨਹੀਂ ਆਇਆ, ਕਿਸੇ ਨੇ ਨਹੀਂ ਆਖਿਆ ਧੀਰਮਾਲ ਨੂੰ ਵੀ ਤੂੰ ਏਦਾਂ ਦਾ ਕੰਮ ਨਾ ਕਰ, ਏਦਾਂ ਦਾ ਖੋਟਾ ਕਰਮ ਨਾ ਕਰ। ਕਿਹਦੀ ਓਟ ਹੈ ਧੀਰਮਾਲ ਨੂੰ, ਕਿਹਦਾ ਆਸਰਾ ਹੈ, ਕਿਸ ਆਸਰੇ ਕਰਕੇ ਉਹ ਇੰਨਾ ਹੰਕਾਰਿਆ ਫਿਰਦਾ ਹੈ ਕਿ ਕਿਸੇ ਨੂੰ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ। ਗੁਰੂ ਘਰ ਦੇ ਉੱਤੇ ਵੀ ਹਮਲਾ ਕਰਨ ਵੇਲੇ ਉਹਦੇ ਮਨ ਚ ਡਰ ਨਹੀਂ ਲੱਗਾ। ਜਿਹੜਾ ਇਹਨੇ ਮਾੜਾ ਕੰਮ ਕੀਤਾ ਮੂਰਖਤਾ ਨਾਲ ਤੇ ਕਿਸੇ ਦੇ ਰੋਕਿਆ ਰੋਕਿਆ ਨਹੀਂ, ਹੁਣ ਇਹਦਾ ਫਲ ਇਹਨੂੰ ਮਿਲੇਗਾ ਧੀਰਮਾਲ ਨੂੰ। ਇਹਦਾ ਫਲ ਤਾਂ ਧੀਰਮਾਲ ਨੂੰ ਜ਼ਰੂਰ ਭੁਗਤਣਾ ਪਏਗਾ, ਹੁਣ ਇਹਦੇ ਘਰ ਚ ਤੋਟਾ ਪਏਗਾ। ਹੁਣ ਜਦੋਂ ਆਪਣੇ ਘਰ ਚ ਤੋਟਾ ਪਏਗਾ ਫਿਰ ਇਹਨੂੰ ਪਤਾ ਲੱਗੇਗਾ ਵੀ ਕਿਸੇ ਦੂਜੇ ਦਾ ਘਰ ਕਿਵੇਂ ਲੁੱਟੀਦਾ। ਜਦੋਂ ਆਪਣੇ ਘਰ ਦੇ ਵਿਚ ਏਦਾਂ ਦਾ ਰੌਲਾ ਪਏਗਾ, ਜਦੋਂ ਇਹਦੇ ਘਰ ਗੋਲੀਆਂ ਚੱਲੀਆਂ ਫਿਰ ਇਹਨੂੰ ਪਤਾ ਲੱਗੇਗਾ ਕਿ ਕਿਵੇਂ ਕਿਸੇ ਦੂਜੇ ਦੇ ਘਰ ਜਾ ਕੇ ਗੋਲੀ ਚਲਾਈ ਦੀ ਹੈ। ਹੁਣ ਧੀਰਮਾਲ ਨੂੰ ਆਪਣੇ ਘਰ ਦੇ ਵਿਚ ਤੋਟਾ ਪਵੇਗਾ।
ਦੇਸ਼ ਕਿਮ ਬਸ ਹੈ ਬਾਤ, ਛੀਨੈ ਨਿਬਲਨ ਸਬਲ ਹੁਲਾਤ।
ਇਹੋ ਜੇ ਦੇਸ਼ ਦੇ ਵਿਚ ਕਿਵੇਂ ਵਾਸਾ ਹੋ ਸਕਦਾ ਜਿੱਥੇ ਬਲਵਾਨ ਕਮਜ਼ੋਰ ਨੂੰ ਲੁੱਟੀ ਜਾਵੇ, ਜਿੱਥੇ ਤਾਕਤਵਰ ਨਿਰਬਲ ਨੂੰ ਕਮਜ਼ੋਰ ਨੂੰ ਲੁੱਟੀ ਜਾਵੇ, ਉਹਨੂੰ ਮਾਰ ਮੁਕਾਵੇ, ਉਹਨੂੰ ਜੀਵਨ ਹੀ ਨਾ ਦੇਵੇ ਕਮਜ਼ੋਰ ਨੂੰ, ਇਹੋ ਜੇ ਦੇਸ਼ ਵਿਚ ਵਾਸਾ ਕਿਵੇਂ ਹੋ ਸਕਦਾ। ਇਹਦਾ ਮਤਲਬ ਫਿਰ ਜੇ ਕੋਈ ਬਲੀ ਹੈ ਬਲਵਾਨ ਹੈ ਉਹਦੇ ਸਾਹਮਣੇ ਨਿਰਬਲ ਬੰਦਾ ਤਾਂ ਰਹਿ ਹੀ ਨਹੀਂ ਸਕੇਗਾ ਜੇ ਇਹੀ ਹਾਲਤ ਰਹੀ। ਇਸ ਬਲ ਜਿਹੜਾ ਉਹ ਨਿਰਬਲ ਨੂੰ ਆ ਕੇ ਮਾਰਦਾ ਰਹੇਗਾ ਹੁਲਾਸ ਦੇ ਨਾਲ, ਫਿਰ ਇਹੋ ਜੇ ਦੇਸ਼ ਦੇ ਵਿਚ ਕਿਵੇਂ ਵਾਸਾ ਹੋਵੇਗਾ, ਕਿਵੇਂ ਗਰੀਬ ਵਸਣਗੇ।
ਮਮ ਸਤਿਗੁਰ ਤੋਂ ਨਿਰਬਲ ਨਾਏ।
ਕਹਿੰਦੇ ਵੀ ਜੇ ਕੋਈ ਨਿਰਬਲ ਹੋਵੇ ਉਹਦੇ ਤੇ ਬਲਵਾਨ ਹਮਲਾ ਕਰਦਾ ਤੇ ਨਿਰਬਲ ਕਿਵੇਂ ਉਸ ਦੇਸ਼ ਚ ਰਹਿ ਸਕਦਾ। ਪਰ ਮੱਖਣ ਸ਼ਾਹ ਕਹਿੰਦਾ ਮੇਰੇ ਸਤਿਗੁਰੂ ਤਾਂ ਨਿਰਬਲ ਵੀ ਕੋਈ ਨਹੀਂ, ਮੇਰੇ ਗੁਰੂ ਵਰਗਾ ਤਾਂ ਬਲਵਾਨ ਹੀ ਕੋਈ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚ ਜਿੰਨੀ ਤਾਕਤ ਹੈ ਸਾਰਾ ਬ੍ਰਹਿਮੰਡ ਉਹਨਾਂ ਦੀ ਤਾਕਤ ਦੇ ਕਾਬੂ ਵਿਚ ਹੈ, ਉਹਨਾਂ ਵਰਗਾ ਤਾਂ ਬਲਵਾਨ ਕੋਈ ਨਹੀਂ, ਮੇਰੇ ਸਤਿਗੁਰੂ ਤਾਂ ਫਿਰ ਨਿਰਬਲ ਵੀ ਕੋਈ ਨਹੀਂ।
ਚਿਤ ਕਰ ਜਿਸ ਕੇ ਹੋਏ ਪੱਖ ਮਾਏ।
ਮਨ ਕਰਕੇ ਸਤਿਗੁਰੂ ਜੀ ਜਿਹਦੇ ਪੱਖ ਚ ਖਲੋ ਜਾਣ। ਇੰਨੇ ਬਲਵਾਨ ਨੇ ਗੁਰੂ ਤੇਗ ਬਹਾਦਰ ਸਾਹਿਬ, ਮੱਖਣ ਸ਼ਾਹ ਸੋਚ ਰਿਹਾ ਆਪਣੇ ਮਨ ਚ ਵਿਚਾਰ ਕਰ ਰਿਹਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਇੰਨੇ ਬਲਵਾਨ ਨੇ ਕਿ ਮਨ ਕਰਕੇ ਜਿਸ ਦੇ ਪੱਖ ਦੇ ਵਿਚ ਸਤਿਗੁਰੂ ਜੀ ਖਲੋ ਜਾਣ, ਜਿਹਦਾ ਪੱਖ ਕਰ ਦੇਣ।
ਸਗਰੀ ਅਮਨੀ ਕੋ ਪਤੀ ਹੋਣ, ਇਸ ਜੈਸੇ ਕੀ ਗਿਣਤੀ ਕੌਣ।
ਇਹਦੇ ਵੱਲ ਮਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਹੋ ਜਾਣ, ਉਹ ਤਾਂ ਸਾਰੀ ਧਰਤੀ ਦਾ ਰਾਜਾ ਬਣ ਜੇ ਰਾਜਾ। ਜਿਹਦੇ ਵੱਲ ਮਨ ਕਰਕੇ ਨੌਵੇਂ ਪਾਤਸ਼ਾਹ ਖਲੋ ਜਾਣ ਨਾ, ਪੱਖ ਕਰ ਦੇਣ ਜਿਹਦਾ, ਉਹ ਸਾਰੀ ਧਰਤੀ ਦਾ ਰਾਜਾ ਹੋ ਜੇ। ਧੀਰਮਲ ਵਰਗੇ ਤਾਂ ਕੀ ਨੇ ਸਤਿਗੁਰਾਂ ਦੇ ਸਾਹਮਣੇ, ਇਹਨਾਂ ਦੀ ਤਾਂ ਕੀ ਮਜਾਲ ਹੈ, ਕੀ ਤਾਕਤ ਹੈ ਉਹਨਾਂ ਦੇ ਸਾਹਮਣੇ ਚੱਲ ਜਾਏ। ਇਹ ਤਾਂ ਕੋਈ ਮਾਇਨਾ ਸਤਿਗੁਰਾਂ ਅੱਗੇ ਨਹੀਂ ਰੱਖਦੇ, ਇਹੋ ਜਿਹਿਆਂ ਦੀ ਕੀ ਗਿਣਤੀ ਹੈ।
ਤਦ ਪੇ ਮਹਿਮਾ ਸਤਿਗੁਰ ਗਰਵੇ।
ਫਿਰ ਵੀ ਸਤਿਗੁਰਾਂ ਦੀ ਮਹਿਮਾ ਬੜੀ ਭਾਰੀ ਹੈ। ਮੱਖਣ ਸ਼ਾਹ ਕਹਿੰਦਾ ਹੈ ਤਾਂ ਬਲਵਾਨ ਸਤਿਗੁਰੂ ਜਿਹਦੇ ਵੱਲ ਖਲੋ ਜਾਣ ਉਹ ਸਾਰੀ ਧਰਤੀ ਦਾ ਰਾਜਾ ਬਣ ਜਾਂਦਾ ਹੈ, ਪਰ ਫਿਰ ਵੀ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹ ਬੜੀ ਭਾਰੀ ਹੈ।
ਹੋਵਤ ਉਹ ਜੀ ਅਲੱਗਿਆ ਜਰਵੇ।
ਜੇ ਉਹਨਾਂ ਦਾ ਹਾਲੇ ਕੇ ਉਹਨਾਂ ਵਿਚ ਬਲ ਹੈ, ਤਾਕਤ ਹੈ, ਜ਼ੋਰ ਹੈ, ਤੇ ਫਿਰ ਵੀ ਆਪਣੀ ਅਵੱਗਿਆ ਨੂੰ ਜਰ ਲੈਣਾ, ਇਹ ਵੀ ਬੜੀ ਵੱਡੀ ਵੱਡੀ ਗੱਲ ਹੈ। ਬਲ ਹੁੰਦਿਆਂ ਹੋਇਆ ਵੀ, ਤਾਕਤ ਹੁੰਦਿਆਂ ਹੋਇਆ ਵੀ ਆਪਣੀ ਅਵੱਗਿਆ ਜਰ ਜਾਣੀ। ਜੇ ਕਿਸੇ ਬੰਦੇ ਕੋਲ ਤਾਕਤ ਨਾ ਵੀ ਹੋਵੇ ਨਾ, ਕਮਜ਼ੋਰ ਹੋਵੇ, ਉਹਨੂੰ ਵੀ ਕੋਈ ਬੰਦਾ ਉਹਦੀ ਅਵੱਗਿਆ ਕਰੇ ਤੇ ਉਹ ਵੀ ਅੱਗੋਂ ਅੱਖਾਂ ਜੀਆਂ ਕੱਢਦਾ, ਬੋਲਦਾ, ਫਿਰ ਤਾਕਤਵਰ ਹੋਵੇ ਤੇ ਨਿਰਬਲ ਤੇ ਕਮਜ਼ੋਰ ਬੰਦਾ ਆ ਕੇ ਉਹਨੂੰ ਡਰਾਵੇ ਤੇ ਉਹ ਫਿਰ ਵੀ ਜਰ ਜਾਏ, ਇਹ ਤਾਂ ਬੜੀ ਵੱਡੀ ਗੱਲ ਹੈ ਨਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਬੜੇ ਬਲਵਾਨ ਨੇ, ਉਹਨਾਂ ਨੇ ਆਪਣੀ ਅਵੱਗਿਆ ਜਰ ਲਈ, ਹਾਲਾਂਕਿ ਉਹਨਾਂ ਵਿਚ ਪੂਰਾ ਓਜ ਹੈ, ਪੂਰਾ ਬਲ ਹੈ।
ਨਹੀਂ ਜਨਾਇਓ ਆਪਣੋ ਆਪ।
ਸਤਿਗੁਰੂ ਨੌਵੇਂ ਪਾਤਸ਼ਾਹ ਨੇ ਆਪਣਾ ਆਪ ਨਹੀਂ ਜਣਾਇਆ।
ਜਿਨ ਮੈਂ ਸਮਰਤ ਮੈਦ ਪ੍ਰਤਾਪ।
ਜਿਨ੍ਹਾਂ ਵਿਚ ਏਡੀ ਵੱਡੀ ਸਮਰੱਥਾ ਤੇ ਮੈਦ ਪ੍ਰਤਾਪ ਵੀ ਕੁਝ ਵੀ ਕਰ ਸਕਦੇ ਨੇ, ਕੁਝ ਵੀ ਕਰ ਸਕਦੇ ਨੇ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਉਹ ਤਾਂ ਏਡੀ ਵੱਡੀ ਤਾਕਤ ਦੇ ਮਾਲਕ ਸਮਰੱਥ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਪਰ ਉਹਨਾਂ ਨੇ ਆਪਣਾ ਆਪ ਨਹੀਂ ਜਣਾਇਆ।
ਤੀਨ ਲੋਕ ਮੈਂ ਕੋਈ ਨਾ ਐਸੇ ਸਮਤਾ ਧਰੈ ਗੁਰੂ ਚਿਤ ਜੈਸੇ।
ਇਹਨਾਂ ਲੋਕਾਂ ਵਿਚ ਐਸਾ ਕੋਈ ਨਹੀਂ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਰਾਬਰੀ ਕਰ ਸਕੇ। ਤਿੰਨਾਂ ਲੋਕਾਂ ਚ, ਸਾਰੇ ਵਿਸ਼ਵ ਵਿਚ, ਸਾਰੇ ਬ੍ਰਹਿਮੰਡ ਵਿਚ ਐਸਾ ਕੋਈ ਨਹੀਂ ਜਿਹੜਾ ਉਹਨਾਂ ਦੀ ਬਰਾਬਰੀ ਕਰ ਸਕੇ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਰਾਗ ਸੂਈ ਵਿਚ, ਮਹਾਰਾਜ ਜੀ ਕਹਿੰਦੇ ਕਹਿੰਦੇ ਕਹਿ ਕਹੇ ਕਹਿ ਜਾਵ ਹੈ ਤੁਮ ਸਰ ਅਵਰ ਨਾ ਕੋਈ। ਮਹਾਰਾਜ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਤਿੰਨਾਂ ਲੋਕਾਂ ਵਿਚ, ਸਾਰੇ ਬ੍ਰਹਿਮੰਡ ਵਿਚ ਮੱਖਣ ਸ਼ਾਹ ਸੋਚ ਰਿਹਾ, ਵਿਚਾਰ ਕਰ ਰਿਹਾ ਕਿ ਤਿੰਨਾਂ ਲੋਕਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੈਸਾ ਹੋਰ ਕੋਈ ਨਹੀਂ ਜਿਹੜਾ ਉਨ੍ਹਾਂ ਦੀ ਸਮਤਾ, ਉਨ੍ਹਾਂ ਦੀ ਬਰਾਬਰੀ ਕਰ ਸਕੇ।
ਸਭ ਤੇ ਮਹਿਮਾ ਇਹ ਅਧਕਾਏ ਅਜਰ ਜਨ ਜੋ ਹਿਰਦੈ ਵਸਾਏ।
ਸਭ ਤੋਂ ਵੱਡੀ ਮਹਿਮਾ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਹੈ ਕਿ ਉਹ ਅਜਰ ਨੂੰ ਜਰਨ ਵਾਲੇ ਨੇ। ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਮਹਿਮਾ, ਉਹੀ ਉਨ੍ਹਾਂ ਦਾ ਸਭ ਤੋਂ ਗਰਵਾਪਣ ਭਾਰਾਪਣ ਹੈ ਕਿ ਉਹ ਅਜਰ ਨੂੰ ਜਰਨ ਵਾਲੇ ਨੇ, ਔਰ ਅਜਰ ਨੂੰ ਜਰ ਕੇ ਆਪਣੀ ਇਸ ਅਵਸਥਾ ਨੂੰ ਹਿਰਦੇ ਚ ਵਸਾਉਣ ਵਾਲੇ ਨੇ।
ਅਸਨਰ ਕੌਣ ਹੈ ਜਗ ਮਾਈ,
ਕੌਣ ਐਸਾ ਬੰਦਾ ਇਸ ਜਗਤ ਵਿਚ ਕਿਹਦੇ ਚ ਇੰਨੀ ਤਾਕਤ ਹੈ, ਤਾਣ ਹੈ,
ਵੈਤ ਬਲੀ ਜਿਨਾ ਵੈ ਨਾਏ।
ਜਿਹੜਾ ਆਪਣਾ ਬਲ ਹੋਵੇ, ਤਾਕਤ ਹੋਵੇ, ਤੇ ਉਹ ਆਪਣਾ ਬਲ ਨਾ ਜਣਾਵੇ, ਨਹੀਂ ਤਾਂ ਦੁਨੀਆਂ ਚ ਕਿਸੇ ਚ ਥੋੜੀ ਜਿੰਨੀ ਵੀ ਤਾਕਤ ਹੋਵੇ ਤੇ ਉਹ ਢੰਡੋਰਾ ਪਿੱਟਦਾ ਫਿਰਦਾ, ਮੇਰੀ ਇੰਨੀ ਚੱਲਦੀ ਹੈ। ਕਹਿੰਦੇ ਕੌਣ ਐਸਾ ਜਿਹਦੇ ਕੋਲ ਸੰਸਾਰ ਵਿਚ ਬਲ ਹੋਵੇ ਤੇ ਉਹ ਆਪਣਾ ਬਲ ਨਾ ਜਣਾਵੇ, ਤਾਂ ਨੌਵੇਂ ਪਾਤਸ਼ਾਹ ਦੀ ਵਡਿਆਈ ਹੈ ਕਿ ਬੇਅੰਤ ਤਾਕਤ ਦੇ ਮਾਲਕ ਹੋਣ ਦੇ ਬਾਵਜੂਦ ਵੀ ਅਜਰ ਨੂੰ ਜਰਨ ਵਾਲੇ ਹਨ।
ਇੱਕ ਸਤਿਗੁਰ ਬਿਨਾਂ ਪਰ ਨਾ ਬੀਓ,
ਇੱਕ ਸਤਿਗੁਰਾਂ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ ਹੋ ਸਕਦਾ, ਇੱਕ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਕੋਈ ਦੂਜਾ ਨਹੀਂ ਹੋ ਸਕਦਾ।
ਹਨ ਕੋ ਕੋ ਜੈ ਪੀਓ,
ਜਿਹੜਾ ਆਪਣਾ ਨੁਕਸਾਨ ਕਰਾ ਕੇ ਵੀ ਫਿਰ ਵੀ ਆਪਣੀ ਤਾਕਤ ਨਾ ਵਿਖਾਵੇ, ਆਪਣਾ ਸਾਰਾ ਨੁਕਸਾਨ ਕਰਾ ਕੇ ਵੀ ਆਪਣੀ ਤਾਕਤ ਨਾ ਵਿਖਾਵੇ, ਐਸਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਹੋਰ ਦੂਜਾ ਕੌਣ ਹੋ ਸਕਦਾ ਹੈ।
ਅਬ ਜੋ ਬਿਗਨ ਗੁਰੂ ਕਰ ਹੋਵਾ, ਸਰਬ ਦੋਸ਼ ਮੈਂ ਆਪਣੋ ਜੋਵਾ।
ਮੱਖਣ ਸ਼ਾਹ ਸੋਚਦਾ ਵੀ ਹੁਣ ਆਹ ਜਿਹੜਾ ਅੱਜ ਗੁਰੂ ਘਰ ਦੇ ਵਿਚ ਵਿਘਨ ਹੋਇਆ, ਦਰਅਸਲ ਇਹਦਾ ਸਾਰਾ ਦੋਸ਼ ਮੇਰੇ ਸਿਰ ਤੇ ਹੈ, ਮੇਰੇ ਕਰਕੇ ਹੋਇਆ, ਮੈਂ ਉਨ੍ਹਾਂ ਨੂੰ ਪ੍ਰਗਟ ਕੀਤਾ, ਮੈਂ ਹੀ ਉਨ੍ਹਾਂ ਨੂੰ ਪੈਸੇ ਸ਼ਰਫੀਆਂ ਭੇਟ ਕੀਤੀਆਂ, ਸਾਰਾ ਰੋਲਾ ਤਾਂ ਉਨ੍ਹਾਂ ਪੈਸਿਆਂ ਦਾ ਸੀ। ਮੱਖਣ ਸ਼ਾਹ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਕਿ ਅੱਜ ਜਿਹੜਾ ਇਹ ਗੁਰੂ ਘਰ ਦੇ ਵਿਚ ਵਿਘਨ ਹੋਇਆ, ਇਹ ਅੱਜ ਜਿਹੜਾ ਗੁਰੂ ਘਰ ਦੇ ਵਿਚ ਘਾਟਾ ਹੋਇਆ, ਇਹਦਾ ਸਾਰਾ ਦੋਸ਼ ਮੇਰਾ ਹੈ, ਮੇਰੇ ਕਰਕੇ ਹੋਇਆ ਹੈ।
ਸੋ ਤੋਰੇ ਅਟਾਏ ਬਦੇਰੇ,
ਗੁਰੂ ਜੀ ਨੇ ਤਾਂ ਬੜਾ ਰੋਕਿਆ ਸੀ ਵੀ ਸਾਨੂੰ ਪ੍ਰਗਟ ਨਾ ਕਰ, ਮੱਖਣ ਸ਼ਾਹ ਤੇਰਾ ਕੰਮ ਤਾਂ ਹੋ ਗਿਆ, ਤੂੰ ਸਾਨੂੰ ਪ੍ਰਗਟ ਨਾ ਕਰ, ਉਨ੍ਹਾਂ ਨੇ ਤਾਂ ਬਥੇਰਾ ਰੋਕਿਆ ਸੀ।
ਮੈਂ ਬਿਦਤਾ ਏ ਸਪਰਤ ਤੇਰੇ,
ਉਨ੍ਹਾਂ ਨੇ ਤਾਂ ਸਾਰਿਆਂ ਨੂੰ ਕਿਹਾ ਹੋਇਆ ਸੀ ਵੀ ਸਾਨੂੰ ਕੋਈ ਪ੍ਰਗਟ ਨਾ ਕਰੇ, ਇਥੋਂ ਤੱਕ ਕਿਹਾ ਸੀ ਵੀ ਜਿਹੜਾ ਪ੍ਰਗਟ ਕਰੇਗਾ ਉਹਦਾ ਮੂੰਹ ਦਰਗਾਹ ਚ ਕਾਲਾ ਕਰਾਂਗੇ, ਇਥੋਂ ਤੱਕ ਉਨ੍ਹਾਂ ਨੇ ਬਚਨ ਕਹੇ ਹੋਏ ਸਨ ਸਾਰਿਆਂ ਨੂੰ।
ਜੇ ਅਬ ਬਿਗਨ ਬਿਨਾਂ ਤੋਂ ਨਾਹੀ, ਮਹਾਦੋਸ਼ ਫਲ ਵੈ ਸਭ ਮਾਈ।
ਮੈਂ ਉਨ੍ਹਾਂ ਨੂੰ ਪ੍ਰਗਟ ਕੀਤਾ, ਮੈਂ ਉਨ੍ਹਾਂ ਨੂੰ ਪ੍ਰਗਟ ਕਰਕੇ ਮੇਰੇ ਤੇ ਹੀ ਫਿਰ ਇਹ ਦੋਸ਼ ਲੱਗਾ ਨਾ, ਤੇ ਜੇ ਮੈਂ ਹੁਣ ਇਹ ਬਿਘਨ ਗੁਰੂ ਘਰ ਤੇ ਆਇਆ, ਇਸ ਬਿਘਨ ਦਾ ਵਿਨਾਸ਼ ਨਾ ਕਰਾਂ, ਜੇ ਇਸ ਬਿਘਨ ਨੂੰ ਖਤਮ ਨਾ ਕਰਾਂ, ਤੇ ਇਹਦਾ ਸਾਰਾ ਦੋਸ਼ ਫਿਰ ਮੇਰੇ ਮੱਥੇ ਤੇ ਲੱਗਣਾ। ਸਿੱਖਾਂ ਵਿਚ ਗੱਲਾਂ ਤਾਂ ਹੁਣੇ ਸਿੱਖ ਕਰਨ ਲੱਗ ਪਏ ਨੇ, ਕਹਿਣ ਲੱਗ ਪਏ ਨੇ, ਮੱਖਣ ਸ਼ਾਹ ਤੇਰੇ ਕਰਕੇ ਹੋਈ, ਅੱਜ ਗੁਰੂ ਘਰ ਚ ਗੋਲੀ ਚੱਲੀ ਤੇਰੇ ਕਰਕੇ ਚੱਲੀ, ਫਿਰ ਇਹ ਸਾਰਾ ਦੋਸ਼ ਮੇਰੇ ਮੱਥੇ ਤੇ ਲੱਗੇਗਾ ਜੇ ਮੈਂ ਅੱਜ ਇਸ ਬਿਘਨ ਨੂੰ ਦੂਰ ਨਹੀਂ ਕਰਦਾ।
ਜਿਜ ਬਲ ਤੇ ਮੈਂ ਸਕੋ ਸੁਧਾਰੇ,
ਮੈਂ ਆਪਣੇ ਬਲ ਦੇ ਨਾਲ ਸਭ ਕੁਝ ਸੁਧਾਰ ਸਕਦਾ, ਕਿਉਂਕਿ ਮੇਰੇ ਕੋਲ ਅੱਜ ਤਾਕਤ ਹੈ, ਡੇਰੇ ਨਾਲ ਅੱਜ 500 ਸਿਪਾਹੀ ਨੇ ਤੇ ਮੈਂ ਇਹ ਸਾਰਾ ਕੰਮ ਹਲੇ ਅੱਜ ਸੁਧਾਰ ਸਕਦਾ, ਮੇਰੇ ਹੱਥ ਵਿਚ ਹੈ।
ਜੇ ਬਲਵਾਨ ਮੋਏ ਕੋ ਮਾਰੀ,
ਜੇ ਕੋਈ ਬਲਵਾਨ ਹੋਵੇ ਮੈਨੂੰ ਮਾਰੇ, ਫਿਰ ਤਾਂ ਹੈ ਉਹ ਮੇਰੇ ਨਾਲੋਂ ਕਿਹੜਾ ਜਿਆਦਾ ਤਾਕਤਵਰ ਨੇ ਧੀਰ ਮਲ ਹੋਣੀ।
ਮ੍ਰਿਤੂ ਹੋਏ ਕਿਰਤਾਰ ਤੇ ਜਾਨੋ, ਅਬਲੋ ਜੀਵਨ ਸਫਲ ਨਾ ਮਾਨੋ।
ਤੇ ਉਸ ਵਕਤ ਮੱਖਣ ਸ਼ਾਹ ਨੇ ਇਥੋਂ ਤੱਕ ਸੋਚ ਲਿਆ ਵੀ ਜੇ ਉਹ ਬਲੀ ਵੀ ਹੋਏ ਨਾ ਇੰਨਾ ਹੀ ਹੋਵੇਗਾ ਨਾ, ਮੈਨੂੰ ਮਾਰ ਹੀ ਦੇਣਗੇ, ਤੇ ਜੇ ਮੈਂ ਮਰ ਜਾਵਾਂਗਾ ਤੇ ਸਮਝਾਂਗਾ ਵੀ ਮੇਰਾ ਜਨਮ ਸਫਲਾ ਹੋ ਗਿਆ, ਜੇ ਮੈਂ ਮਰ ਗਿਆ ਤੇ ਮੈਂ ਸਮਝਾਂਗਾ ਮੇਰਾ ਜੀਵਨ ਸਫਲ, ਤੇ ਜੇ ਮੈਂ ਉਹਨਾਂ ਨੂੰ ਦੰਡ ਨਾ ਦੇ ਸਕਿਆ ਨਾ ਉਹਨਾਂ ਨੂੰ ਮਾਰ ਸਕਿਆ ਤੇ ਮੈਂ ਸਮਝਾਂਗਾ ਮੇਰਾ ਜੀਵਨ ਸਫਲਾ ਨਹੀਂ ਹੋਇਆ।
ਵਿਚਾਰ ਕਰ ਆਇਸ ਦੀਨ,
ਇਹਦਾ ਵਿਚਾਰ ਕੀਤੀ ਮੱਖਣ ਸ਼ਾਹ ਨੇ ਪਹਿਲਾਂ ਪੂਰਨ ਤੌਰ ਤੇ ਆਪਣੇ ਮਨ ਚ, ਤੇ ਵਿਚਾਰ ਕਰਕੇ ਫਿਰ ਇਹਨੇ ਆਗਿਆ ਦਿੱਤੀ ਆਪਣੀਆਂ ਫੌਜਾਂ ਨੂੰ, ਸਿਪਾਹੀਆਂ ਨੂੰ।
ਸੁਪੱਟੋ ਸੁਣੋ ਬਿਲਮ ਕਿਉ ਕੀਨ,
ਆਓ ਸੂਰਮਿਓ ਦੇਰੀ ਕਿਉ ਲਾਈ, ਤਿਆਰ ਹੋ ਜਾਓ ਸਾਰੇ, ਕਮਰ ਕਸੇ ਕਰ ਲੋ, ਸ਼ਸਤਰ ਬਸਤਰ ਧਾਰਨ ਕਰ ਲੋ। 500 ਬੰਦਾ ਸੀ ਨਾਲ ਭਾਈ ਮੱਖਣ ਸ਼ਾਹ ਦੇ, ਸਾਰਿਆਂ ਨੂੰ ਕਹਿੰਦਾ ਉਹ ਦੇਰੀ ਕਿਉ ਲਾਉਂਦੇ ਹੋ, ਕਿਉਂ ਭਾਈ ਦੇਰੀ ਲਾ ਰਹੇ ਹੋ, ਤਿਆਰ ਹੋ ਜਾਓ।
ਜਿਸ ਕਾਰਨ ਹਮ ਚੱਲ ਕਰ ਆਏ, ਕਈ ਕੋਸ ਲੋ ਸੰਕਟ ਪਾਏ।
ਕਾਰਨ ਕਰਕੇ ਅਸੀਂ ਚੱਲ ਕੇ ਆਏ ਆ, ਕਈ ਕੋਹਾਂ ਦਾ ਪੈਂਡਾ ਤੈਅ ਕਰਕੇ, ਰਸਤੇ ਚ ਇੰਨੇ ਸੰਕਟ, ਇੰਨੀਆਂ ਤਕਲੀਫਾਂ, ਕਿੰਨਾ ਪੈਂਡਾ। ਜੇਲਮ ਤੋਂ ਲੈ ਕੇ ਚੱਲੇ, ਪਹਿਲਾਂ ਦਿੱਲੀ ਗਏ, ਦਿੱਲੀਓਂ ਫੇਰ ਵਾਪਸ ਪਰਤੇ, ਕਿੱਡਾ ਵੱਡਾ ਪੈਂਡਾ ਤੈਅ ਕਰਕੇ ਅਸੀਂ ਚੱਲ ਕੇ ਆਏ ਹਾਂ।
ਉਹ ਕਾਰਜ ਵਿਗੜਤੀ ਅਬ ਜਾਤੋ,
ਕੰਮ ਤਾਂ ਹੁਣ ਵਿਗੜਦਾ ਚੱਲਿਆ ਜਾ ਰਿਹਾ। ਅਸੀਂ ਆਏ ਆਪਣੇ ਸਾਹਿਬ ਦੇ ਦਰਸ਼ਨਾਂ ਨੂੰ, ਤੇ ਸਾਡੇ ਕਰਕੇ ਸਤਿਗੁਰਾਂ ਤੇ ਸੰਕਟ ਆ ਗਿਆ, ਗੁਰੂ ਤੇ ਸੰਕਟ ਆ ਗਿਆ, ਸਾਡੇ ਕਰਕੇ ਆਇਆ, ਤੇ ਆਪਾਂ ਉਹ ਸੰਕਟ ਦੂਰ ਨਾ ਕਰ ਸਕੀਏ ਤੇ ਸਾਡਾ ਜੀਵਣਾ ਤ੍ਰਿਕਾਰ ਹੈ।
ਕਹੋ ਸ਼ਸਤਰ ਤੀਖੇ ਨਿਰਿਪ ਘੱਤ,
ਸ਼ਸਤਰ ਤਿੱਖੇ ਤਿੱਖੇ ਹਥਿਆਰ ਲੈ ਲਓ ਆਪਣੇ, ਤੇ ਜਿਹੜੇ ਦੁਸ਼ਮਣ ਨੇ ਇਹਨਾਂ ਦਾ ਘਾਤ ਕਰ ਦਿਓ, ਪਾਪੀਆਂ ਦਾ ਜਿਨ੍ਹਾਂ ਨੇ ਅੱਜ ਆਹ ਕੰਮ ਕੀਤਾ ਹੈ।
ਜੋ ਮੁਝ ਸੌਂਕੋ ਕਰੈ ਲੜਾਏ, ਆਯੁਧ ਹੱਥੋਂ ਵਿਜੈ ਲਿਓ ਪਾਏ।
ਜਿਹੜਾ ਮੇਰੇ ਨਾਲ ਦਾ ਹੈ, ਜਿਹੜਾ ਮੇਰੇ ਨਾਲ ਪਿਆਰ ਕਰਦਾ, ਉਹ ਜੰਗ ਦੇ ਮੈਦਾਨ ਵਿਚ ਚੱਲ ਕੇ ਉਥੇ ਲੜਾਈ ਕਰੋ, ਧੀਰ ਮੱਲ ਦੇ ਡੇਰੇ ਤੇ ਚੱਲੋ, ਪਹੁੰਚੋ ਤੇ ਉਥੇ ਚੱਲ ਕੇ ਲੜਾਈ ਕਰਕੇ ਸ਼ਸਤਰ ਚਲਾ ਕੇ ਵਿਜੈ ਪ੍ਰਾਪਤ ਕਰੋ।
ਧਰਮ ਹੇਤ ਕਰ ਜੇ ਮ੍ਰਿਤੂ ਪਾਵੋ, ਸਵਰਗ ਨਿਸੰਸੈ ਸੁਖ ਤੋਂ ਜਾਵੋ।
ਇਹ ਧਰਮ ਵਾਸਤੇ, ਕਿਉਂਕਿ ਇਹ ਲੜਾਈ ਧਰਮ ਦੀ ਹੋਵੇਗੀ, ਤੇ ਜੇ ਧਰਮ ਵਾਸਤੇ ਤੁਹਾਨੂੰ ਉਥੇ ਮੌਤ ਵੀ ਆ ਜਾਂਦੀ ਹੈ, ਤੁਸੀਂ ਮਰ ਵੀ ਜਾਂਦੇ ਹੋ ਲੜਦੇ, ਤੇ ਤੁਸੀਂ ਮਰ ਕੇ ਸਵਰਗ ਨੂੰ ਜਾਓਗੇ, ਤੁਹਾਨੂੰ ਮਰਨ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਹੋਵੇਗੀ।
ਤੋਰਨ ਕਰੇ ਤਿਆਰ ਨਰ ਸਾਰੇ,
ਉਸੇ ਵੇਲੇ ਨੇ ਆਪਣੇ ਸਾਰੇ ਬੰਦੇ ਤਿਆਰ ਕੀਤੇ।
ਚਲਿਓ ਆਪ ਉਦਬੇਗ ਧਾਰੇ,
ਆਪ ਵੀ ਬੜੀ ਉਦਬੇਗਤਾ ਨਾਲ ਘੋੜੇ ਤੇ ਸਵਾਰ ਹੋ ਕੇ ਚੱਲਿਆ।
ਸਿਪਰ ਖਰਗ ਨਿਜ ਕਰ ਮੈ ਲੀਨਤ,
ਆਪਣੀ ਢਾਲ ਕਿਰਪਾਨ ਆਪਣੇ ਹੱਥ ਵਿਚ ਲੈ ਲਈ ਹੈ।
ਗੁਰੂ ਅਵਗਿਆ ਤੇਰੀ ਸਪੀਨਤ,
ਗੁਰਾਂ ਦੀ ਅਵਗਿਆ ਕਰਕੇ ਕਿ ਗੁਰੂ ਦੀ ਅਵਗਿਆ ਕੀਤੀ, ਧੀਰ ਮਾਲੇ ਦਾ ਦੁੱਖ ਬੜਾ ਇਹਨੂੰ, ਮੇਰੇ ਸਤਿਗੁਰਾਂ ਦੀ ਅਵਗਿਆ ਕੀਤੀ ਹੈ ਪਾਪੀਆਂ ਨੇ, ਇਸ ਗੱਲ ਦਾ ਬੜਾ ਵੱਡਾ ਡਾਢਾ ਦੁੱਖ ਹੈ ਭਾਈ ਮੱਖਣ ਸ਼ਾਹ ਨੂੰ।
ਗ੍ਰਾਮ ਨਜੀਕ ਜਬੈ ਚੱਲ ਆਇਓ, ਸੁਣਿਓ ਰੋਲ ਜੋ ਨਰਨ ਮਚਾਇਓ।
ਪਿੰਡ ਦੇ ਨੇੜੇ ਜਦੋਂ ਭਾਈ ਮੱਖਣ ਸ਼ਾਹ ਜੀ ਪਹੁੰਚੇ, ਅੱਗੇ ਰੋਲਾ ਸੁਣਿਆ, ਨਾਲ ਦੇ ਸਿਪਾਹੀ ਹੁਣ ਹੱਲਾ ਕਰਦੇ ਆ ਰਹੇ ਸੀ, ਰੋਲਾ ਤਾਂ ਪੈਣਾ ਹੀ ਸੀ, ਤੇ ਅੱਗੋਂ ਪਿੰਡ ਦੇ ਵਿਚ ਵੀ ਰੋਲਾ, ਪਹਿਲਾਂ ਸ਼ਹਿਰ ਚ ਵੀ ਰੋਲਾ ਪਿਆ ਹੋ, ਕਿਉਂਕਿ ਧੀਰ ਮੱਲ ਲੁੱਟ ਕੇ ਲੈ ਗਿਆ ਡੇਰਾ, ਬਾਅਦ ਚ ਸਾਰੇ ਨਗਰ ਦੇ ਵਿਚ ਸ਼ੋਰ ਮਚਿਆ ਹੋਇਆ ਸੀ, ਤੋ ਉਸ ਵਕਤ ਸਾਰੇ ਨਗਰ ਦੇ ਵਿਚੋਂ ਸ਼ੋਰ ਦੀ ਆਵਾਜ਼ ਆਉਂਦੀ ਹੈ,
ਹਾਹਾਕਾਰ ਕਰੇ ਤੈ ਕੋਈ,
ਹਰ ਕੋਈ ਉਥੇ ਹਾਹਾਕਾਰ ਕਰ ਰਿਹਾ।
ਮਹਾ ਜ਼ੁਲਮ ਕੀਨਤ ਕੈ ਸੋਈ,
ਸਾਰੇ ਕਹਿ ਰਹੇ ਨੇ ਬੜਾ ਜ਼ੁਲਮ ਹੋਇਆ, ਬੜਾ ਜ਼ੁਲਮ ਹੋਇਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੇ ਮਹਾਨ ਸ਼ਾਂਤੀ ਦੇ ਪੁੰਜ ਸਤਿਗੁਰਾਂ ਦੇ ਘਰ ਨੂੰ ਲੁੱਟਣਾ ਇਹ ਬੜਾ ਵੱਡਾ ਜ਼ੁਲਮ ਹੋਇਆ ਹੈ।
ਮੈਂ ਪਿਓ ਉਤਪਾਤ ਬਕਾਲੇ,
ਬੜਾ ਵੱਡਾ ਉਤਪਾਤ ਹੋਇਆ ਬਕਾਲੇ ਦੇ ਵਿੱਚ।
ਸੋਢੀ ਬ੍ਰਿੰਦ ਸ਼ਰੀਕ ਵਿਸਾਲੇ,
ਸਾਰੇ ਸੋਢੀ ਨਾਲੇ ਆਪਸ ਵਿੱਚ ਰਿਸ਼ਤੇਦਾਰ ਨੇ ਪਰ ਸ਼ਰੀਕ ਬਣੇ ਹੋਏ ਨੇ ਇੱਕ ਦੂਜੇ ਦੇ, ਸ਼ਰੀਕ ਬਣ ਕੇ ਇੱਕ ਦੂਜੇ ਦੇ ਦੁਖੀ ਬਣੇ ਹੋਏ ਨੇ।
ਗਾਦੀ ਪਤ ਅਬਰੇ ਹੋ ਨਾ ਕੋਈ, ਸਭ ਝਗੜਤੇ ਹਮ ਗੁਰ ਹੋਈ।
ਹੁਣ ਗੱਦੀ ਪਤੀ ਕੋਈ ਨੀ ਰਿਹਾ, ਵੀ ਗੱਦੀ ਦਾ ਮਾਲਕ ਕੋਈ ਨੀ ਰਿਹਾ, ਸਾਰੇ ਝਗੜਦੇ ਨੇ ਮੈਂ ਗੁਰੂ ਆ, ਦੂਜਾ ਕਹਿੰਦਾ ਮੈਂ ਗੁਰੂ ਆ, ਇਹੀ ਝਗੜਾ ਇਹਨਾਂ ਸਾਰਿਆਂ ਵਿਚ ਆਪਸ ਵਿਚ ਚੱਲ ਰਿਹਾ।
ਅਜ਼ਮਤਵੰਤ ਗੁਰ ਬਣ ਜੈ ਸਨੇ ਸਨੇ ਕੋਰੇ ਗਿਰ ਪੈ।
ਸਤਿਗੁਰੂ ਜੀ ਜਿਹੜੇ ਅਜ਼ਮਤਵੰਤ ਨੇ ਉਹ ਗੁਰੂ ਬਣ ਜਾਏਗਾ, ਬਾਕੀ ਜਿਹੜੇ ਪਖੰਡੀ ਡੋਂਗੀ ਨੇ ਉਹ ਆਪੇ ਹੌਲੇ ਹੌਲੇ ਕਰਕੇ ਆਪਣੇ ਧਰਮ ਤੋਂ ਡਿੱਗ ਜਾਣਗੇ, ਉਹ ਆਪੇ ਗਿਰ ਜਾਣਗੇ।
ਗਈ ਗ੍ਰਾਮ ਮੈਂ ਗੁਰ ਕੋ ਦਾ, ਗਯੋ ਗ੍ਰਾਮ ਮੈਂ ਗੁਰ ਕੋ ਦਾਤ, ਸਕਲ ਕਈ ਮੱਖਣ ਕੋ ਪਾਤ।
ਕਹਿੰਦੇ ਜਿੰਨੇ ਗੁਰੂ ਘਰ ਦੇ ਦਾਸ ਸੇਵਕ ਸੀ ਉਹ ਗਏ ਦੌੜ ਦੌੜ ਕੇ ਮੱਖਣ ਸ਼ਾਹ ਕੋਲ ਜਾਂਦੇ ਨੇ। ਪਹਿਲਾਂ ਵੀ ਗਏ ਪੰਜ ਚਾਰ ਬੰਦੇ, ਜਦੋਂ ਮੱਖਣ ਸ਼ਾਹ ਤਿਆਰੀ ਕਰਕੇ ਆਇਆ, ਜਦੋਂ ਨੇੜੇ ਪਹੁੰਚਿਆ ਪਿੰਡ ਦੇ, ਇੰਨੇ ਨੂੰ ਕੁਝ ਸਿੱਖ ਹੋਰ ਚਲੇ ਗਏ, ਮੱਖਣ ਸ਼ਾਹ ਦੇ ਕੋਲ ਜਾ ਜਾ ਕੇ ਸਾਰੀ ਗੱਲ ਦੱਸਦੇ ਨੇ।
ਸੁਣਤ ਛੋਭ ਦੂਨੋ ਹੋਏ ਆਇਓ,
ਮੱਖਣ ਸ਼ਾਹ ਨੂੰ ਸੁਣ ਕੇ ਦੂਣਾ ਛੋਭ ਜਾਗਿਆ। ਪਹਿਲਾਂ ਹੀ ਬੜਾ ਛੋਭ ਨਾਲ ਗੁੱਸੇ ਨਾਲ ਆਇਆ, ਜਦੋਂ ਹੋਰ ਸੇਵਾਦਾਰ ਪਹੁੰਚ ਕੇ ਜਾ ਜਾ ਕਹਿੰਦੇ ਮੱਖਣ ਸ਼ਾਹ ਬੜੀ ਵਧੀਕੀ ਕੀਤੀ, ਧੀਰ ਮੱਲ ਨੇ, ਸਿੰਘੇ ਮਸੰਦ ਨੇ ਬੜੀ ਵਧੀਕੀ ਕੀਤੀ ਹੈ। ਸੁਣ ਸੁਣ ਕੇ ਮੱਖਣ ਸ਼ਾਹ ਦੇ ਮਨ ਵਿਚ ਦੂਣਾ ਛੋਭ ਜਾਗਦਾ।
ਇਸ ਕੋ ਆਪਣੇ ਸੰਗ ਰਲਾਇਓ,
ਇਹਨੇ ਉਹਨਾਂ ਸਿੱਖਾਂ ਨੂੰ ਵੀ ਆਪਣੇ ਨਾਲ ਰਲਾ ਲਿਆ।
ਜਿਸ ਮਸੰਦ ਨੇ ਇਹ ਕਰੀ, ਜਿਸ ਕੋ ਦਿਓ ਦਿਖਾਏ ਇੱਕ ਮੇਰੇ।
ਕਹਿਣ ਲੱਗਾ ਮੱਖਣ ਸ਼ਾਹ, ਕਹਿੰਦਾ ਵੀ ਤੂੰ ਮਸੰਦ ਨੂੰ ਪਛਾਣ ਲਏਗਾ ਜਿਹੜਾ ਗੁਰੂ ਘਰ ਆਇਆ ਸੀ ਸਿਪਾਹੀ ਲੈ ਕੇ? ਕਹਿੰਦਾ ਜੀ ਮੈਂ ਪਛਾਣ ਲਵਾਂਗਾ, ਸਿੰਘਾ ਮਸੰਦ ਹੈ। ਕਹਿੰਦੇ ਫਿਰ ਤੂੰ ਨਾਲ ਚੱਲ, ਮੈਨੂੰ ਵਿਖਾ ਦੇਈ ਵੀ ਮਸੰਦ ਕਿਹੜਾ ਉਹ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਵਾਈ, ਪਾਪੀ ਨੇ ਗੁਰੂ ਘਰ ਨੂੰ ਆ ਕੇ ਲੁਟਵਾਇਆ, ਮੈਨੂੰ ਇੱਕ ਵਾਰੀ ਦੂਰੋਂ ਵਿਖਾ ਦੇ, ਦੱਸ ਦੇ ਵੀ ਆਹ ਆਇਆ ਉਹ ਮਸੰਦ, ਬਾਕੀ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਫਿਰ ਪਤਾ ਲੱਗੇਗਾ ਉਸ ਮਸੰਦ ਨੂੰ ਆਪਣੀ ਕੀਤੀ ਕਰਨੀ ਦਾ ਫਲ ਮਿਲੇਗਾ।
ਇਮ ਕਹਿ ਉਹ ਚੁੱਕ ਜਾਏ ਪਰਿਓ ਹੈ,
ਕਹਿ ਕੇ ਭਾਈ ਮੱਖਣ ਸ਼ਾਹ ਅਚਨ ਚੇਤ ਆਪਣੇ ਨਾਲ ਸਾਰੀਆਂ ਫੌਜਾਂ ਲੈ ਕੇ, 500 ਸਿਪਾਹੀ ਸਨ, ਸਭ ਨੂੰ ਨਾਲ ਲੈ ਕੇ ਚੱਲ ਪਿਆ।
ਮਾਰ ਮਾਰ ਬਡਰੋਰ ਪਰਿਓ ਹੈ,
ਮਾਰ ਲੋ ਮਾਰ ਲੋ, ਏਦਾਂ ਦਾ ਵੱਡਾ ਸ਼ੋਰ ਸ਼ਰਾਬਾ ਸਾਰੇ ਨਗਰ ਚ ਮਚਿਆ ਹੋਇਆ ਹੈ।
ਤੇਰੇ ਬਿਕੈ ਪ੍ਰਵੇਸ਼ੀ ਹੋ ਜਾਏ,
ਚੱਲ ਕੇ ਮੱਖਣ ਸ਼ਾਹ ਬਾਬੇ ਧੀਰ ਮੱਲ ਦੇ ਡੇਰੇ ਦੇ ਨੇੜੇ ਆ ਪਹੁੰਚਿਆ ਹੈ।
ਸਭ ਸੁਪਤਨ ਕੋ ਲਿਓ ਦਬਾਏ,
ਡੇਰੇ ਵਿਚ ਪਹੁੰਚਦਿਆਂ ਜਿੰਨੇ ਸੂਰਮੇ ਸੀ ਧੀਰ ਮੱਲ ਦੇ ਜਿਹੜੇ ਗੁਰੂ ਘਰ ਲੁੱਟ ਮਚਾਣ ਗਏ ਸਨ ਉਹ ਸਾਰੇ ਧਰ ਦਬੋਚੇ, ਜਾਂਦੇ ਹੀ ਦੱਬ ਲਏ ਜਾ ਕੇ।
ਯੋਧਾ ਹੋਤੇ ਪੰਜ ਸੈ ਸੰਗ,
500 ਯੋਧੇ ਸੀ ਤੀ ਬਾਬੇ ਮੱਖਣ ਸ਼ਾਹ ਲੁਬਾਣੇ ਨਾਲ,
ਜਦੋਂ ਉਠਾਏ ਖੜਗ ਉਹ ਤੰਗ,
ਉਹਨਾਂ ਦੇ ਹੱਥਾਂ ਚ ਕਿਰਪਾਨਾਂ ਉਹਨਾਂ ਨੇ ਜਦੋਂ ਚੁੱਕੀਆਂ ਨਾ ਤੇ ਉਹ ਸ਼ਹਿ ਹੀ ਗਏ। ਧੀਰ ਮੱਲ ਦੇ ਸਿਪਾਹੀਆਂ ਚ ਤਿੰਨੇ ਤਾਕਤ ਸੀ, ਉਹ ਕਿੱਥੇ ਲੜਨ ਜੋਗੇ ਸੀ? ਉਹ ਤਾਂ ਕਮਜ਼ੋਰਾਂ ਤੇ ਜਾ ਕੇ ਲੁੱਟਮਾਰ ਹੀ ਕਰ ਸਕਦੇ ਸੀ, ਲੜਨ ਜੋਗੇ ਕਿੱਥੇ ਸੀ? ਜਦੋਂ ਨਾ 500 ਕਿਰਪਾਨਾਂ ਵਿਖਾਈਆਂ ਨਾ ਅੱਗੋਂ ਕੱਢ ਕੇ ਮਿਆਨਾ ਚੋਂ ਚਮਕਾਈਆਂ, ਧੀਰ ਮੱਲ ਦੇ ਜਿੰਨੇ ਸਿਪਾਹੀ ਸੀ ਵੇਖ ਕੇ ਛਹਿ ਗਏ, ਹੱਥ ਜੋੜ ਜੋੜ ਕੇ ਜਾਨਾਂ ਬਚਾਉਣ ਲੱਗੇ।
ਮੱਖਣ ਉੱਚੇ ਕਯੋ ਪੁਕਾਰ, ਮੈਂ ਪੂਰਬ ਹੀ ਕਰੋ ਪ੍ਰਹਾਰ।
ਮੱਖਣ ਸ਼ਾਹ ਨੇ ਉੱਚੀ ਆਵਾਜ਼ ਚ ਆਪਣੇ ਨਾਲ ਦੇ ਸਾਰੇ ਸਿਪਾਹੀਆਂ ਨੂੰ ਕਿਹਾ ਵੀ ਕਿਸੇ ਨੂੰ ਮਾਰਨਾ ਨਹੀਂ, ਮਾਰਨਾ ਨਹੀਂ, ਕਿਸੇ ਨੂੰ ਪਹਿਲ ਨਹੀਂ ਕਰਨੀ, ਜੇ ਅੱਗੋਂ ਕੋਈ ਮਾਰਨ ਆਵੇ ਤੇ ਫਿਰ ਤੁਸੀਂ ਦੁਬਾਰਾ ਉਹਦੀ ਖੈਰ ਨਹੀਂ ਮਨਾਣੀ, ਪਹਿਲਾਂ ਪਹਿਲ ਨਹੀਂ ਕਰਨੀ, ਪਹਿਲ ਕਰਕੇ ਪਹਿਲਾਂ ਕਿਸੇ ਨੂੰ ਨਹੀਂ ਮਾਰਨਾ।
ਧੀਰ ਮੱਲ ਕੇ ਮਨ ਜੋਈ,
ਇਹ ਜਿਹੜੇ ਧੀਰ ਮੱਲ ਦੇ ਬੰਦੇ ਹਨ,
ਕਰੈ ਕਰੈ ਸ਼ਸਤਰ ਹੱਥ ਪ੍ਰਥਮੈ ਕੋਈ,
ਇਹ ਜਿਹੜੇ ਧੀਰ ਮੱਲ ਦੇ ਬੰਦੇ ਨੇ ਜੇ ਇਹ ਪਹਿਲਾਂ ਸ਼ਸਤਰ ਚਲਾਉਣਗੇ ਤੇ ਫਿਰ ਜਵਾਬੀ ਸ਼ਸਤਰ ਤੁਸੀਂ ਚਲਾਉਣੇ ਨੇ, ਪਹਿਲਾਂ ਨੀ ਇਹਨਾਂ ਨੂੰ ਮਾਰਨਾ।
ਤੋ ਸਭ ਆਯਦ ਇਹ ਪ੍ਰਹਾਰੋ,
ਜਦੋਂ ਇਹ ਸ਼ਸਤਰ ਚਲਾਉਣ ਤੇ ਫਿਰ ਬਦਲੇ ਚ ਅੱਗੋਂ ਤੁਸੀਂ ਇਸ ਤਰ੍ਹਾਂ ਸ਼ਸਤਰ ਚਲਾਉਣੇ ਨੇ, ਏਦਾਂ ਤੇਗਾਂ ਵਾਹੁਣੀਆਂ ਨੇ,
ਰੁੰਡ ਮੁੰਡ ਕਰ ਨਿਆਰੋ ਕਰੋ,
ਰੁੰਡ ਮੁੰਡ ਕਰਕੇ ਬਿਥਾਰ ਕੇ ਰੱਖ ਦਿਓ, ਧੋਣਾ ਇਹਨਾਂ ਦੀਆਂ ਖਿਲਾਰ ਕੇ ਰੱਖ ਦਿਓ, ਜੰਗ ਦੇ ਮੈਦਾਨ ਬਣਾ ਦਿਓ ਇੱਥੇ। ਪਹਿਲਾਂ ਤਾਂ ਹਮਲਾ ਨੀ ਕਰਨਾ ਤੁਸੀਂ, ਜੇ ਇਹ ਕਰਨ ਤੇ ਅੱਗੋਂ ਇਹਨਾਂ ਦਾ ਫਿਰ ਤੁਸੀਂ ਬਚਾਅ ਨੀ ਕਰਨਾ, ਫਿਰ ਸਿਰ ਵੱਢ ਕੇ ਇਹਨਾਂ ਦਾ ਜ਼ਮੀਨ ਤੇ ਰੁੰਡ ਮੁੰਡ ਕਰਕੇ ਸੁੱਟ ਦਿਓ।
ਇਹ ਵੀ ਜਾਣੈ ਅਸੀਂ ਕਰੋ,
ਵੀ ਪਤਾ ਲੱਗੇ ਇਹੋ ਜੀ ਹੋਵੇ ਇਹਨਾਂ ਦੇ ਨਾਲ ਇਹੋ ਜੀ ਬੀਤੇ ਕਿ ਮੁੜ ਕੇ ਕਦੇ ਇਹਨਾਂ ਨੂੰ ਹੌਸਲਾ ਨਾ ਪਵੇ ਵੀ ਗੁਰੂ ਘਰ ਤੇ ਲੁੱਟ ਕਿਵੇਂ ਮਚਾਉਣੀ ਹੈ।
ਮਹਾ ਦੁਸ਼ਟ ਅਬ ਲਿਓ ਨੈਚਰ,
ਮਾਂ ਦੁਸ਼ਟਾਂ ਨੂੰ ਪਕੜ ਲਵੋ, ਪਕੜ ਕੇ ਗ੍ਰਿਫਤਾਰ ਕਰਕੇ ਰੱਸਿਆਂ ਨਾਲ ਬੰਨ ਦਿਓ, ਜੂੜ ਦਿਓ ਇਹਨਾਂ ਨੂੰ ਰੱਸਿਆਂ ਨਾਲ ਬੰਨ ਕੇ, ਫਿਰ ਇਹਨਾਂ ਨੂੰ ਪਤਾ ਲੱਗੇ ਆਪਣਾ ਕੀ ਕਰਨੀ ਦਾ ਫਲ ਭੋਗਣਾ ਪਵੇ।
ਲੁੱਟ ਲਿਓ ਇਨਕੋ ਸਭ ਡੇਰਾ,
ਫਲ ਦਾ ਸਾਰਾ ਡੇਰਾ ਲੁੱਟ ਲੋ। ਜਿਹੜੀਆਂ ਗੁਰੂ ਘਰ ਦੀਆਂ ਵਸਤੂਆਂ ਉਹ ਤਾਂ ਆਪਾਂ ਲੈ ਕੇ ਜਾਣੀਆਂ ਹੀ ਨੇ, ਜਿਹੜੀਆਂ ਇੱਥੇ ਧੀਰ ਮੱਲ ਦੀਆਂ ਪਈਆਂ ਉਹ ਵੀ ਨਹੀਂ ਛੱਡਣੀਆਂ। ਸਾਰੀਆਂ ਵਸਤੂਆਂ ਜੋ ਕੁਝ ਵੀ ਇੱਥੋਂ ਮਿਲਦਾ ਧੀਰ ਬਲ ਦਾ ਡੇਰਾ ਲੁੱਟ ਲਓ।
ਜੋ ਐਸ਼ਵਰਜ ਲੈ ਰਹੇ ਕਨੇਰਾ,
ਜਿਹੜੇ ਐਸ਼ਵਰਜ ਲੈ ਕੇ ਧੀਰ ਮਲ ਇੱਥੇ ਆਪਣਾ ਐਸ਼ਵਰਜ ਵਿਖਾਉਂਦਾ, ਰਹਿਣ ਹੀ ਨਾ ਦਿਓ ਇੱਥੇ ਉਹਦਾ ਐਸ਼ਵਰਜ, ਉਹਦੀ ਗੱਦੀ ਤੱਕ ਚੁੱਕ ਕੇ ਲੈ ਜਾਓ ਜਿਹੜੀ ਗੱਦੀ ਲਾ ਕੇ ਧੀਰ ਮਲ ਬੈਠਦਾ।
ਜੇਕਰ ਅੱਗੇ ਹੱਥ ਉਠਾਵੋ,
ਜੇ ਕੋਈ ਅੱਗੋਂ ਤੁਹਾਡੇ ਹੱਥ ਚੁੱਕੇ, ਅੱਗੋਂ ਤੁਹਾਡੇ ਤੇ ਕੋਈ ਹੱਥ ਚੁੱਕ ਕੇ ਤੁਹਾਡੇ ਨਾਲ ਲੜੇ,
ਕਿਦੋਂ ਕਟਕ ਕੋ ਬਾਤ ਸੁਣਾਵੋ,
ਜਾਂ ਫਿਰ ਆਪਣੀਆਂ ਫੌਜਾਂ ਦੇ ਬਚਨ ਜਾਂ ਕੌੜੇ ਬੋਲ ਸੁਣਾਵੇ ਤੁਹਾਨੂੰ, ਔਖੇ ਭਾਰੇ ਬੋਲ ਅੱਗੋਂ ਤੁਹਾਨੂੰ ਕੋਈ ਸੁਣਾਵੇ।
ਇੱਕ ਤੇ ਦੁਹੈ ਦੁਹੈਤੇ ਕਰ ਚਾਰ,
ਉਹਨਾਂ ਤੋਂ ਇੱਕ ਤੋਂ ਦੋ ਬਣਾ ਦਿਓ ਉਹਨਾਂ ਦੇ, ਜਾਂ ਦੋਹਾਂ ਤੋਂ ਚਾਰ ਕਰਕੇ ਰੱਖ ਦਿਓ।
ਐਸੇ ਕੀ ਜੈ ਖੜਗ ਪ੍ਰਹਾਰ,
ਇਹੋ ਜੀ ਤੇਗ ਚਲਾਓ ਜਿਹੜਾ ਤੁਹਾਡੇ ਨਾਲੋਂ ਅੱਗੋਂ ਪਹਿਲਾਂ ਤੁਹਾਡੇ ਗਲ ਪਵੇ, ਜਾਂ ਤੁਹਾਨੂੰ ਔਖਾ ਭਾਰਾ ਬੋਲੇ, ਬਸ ਫਿਰ ਉਹਨੂੰ ਇਹ ਨਾ ਕਹੋ ਵੀ ਤੂੰ ਬੋਲਦਾ ਕਿਉਂ ਹੈ, ਕਹਿੰਦਾ ਵੱਢ ਦਿਓ, ਇੱਕ ਤੋਂ ਦੋ ਬਣਾ ਦਿਓ, ਜਿਹੜੇ ਦੋ ਨੇ ਦੋਹਾਂ ਨੂੰ ਚਾਰ ਕਰ ਦਿਓ, ਏਦਾਂ ਦੀ ਤੇਗ ਚਲਾਓ।
ਸ੍ਰੀ ਗੁਰੂ ਸੰਗ ਕਰੀ ਇਨ ਜੈਸੀ,
ਇਹਨਾਂ ਨੇ ਜੋ ਮੇਰੇ ਗਰੀਬ ਨਵਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਾਲ ਕੀਤੀ ਹੈ,
ਧੋਤੀ ਕਰਨੇ ਅਬ ਤੈਸੀ,
ਇਹਨਾਂ ਨਾਲ ਉਸੇ ਤਰ੍ਹਾਂ ਕਰਨੀ ਹੈ, ਉਸੇ ਤਰ੍ਹਾਂ ਹੀ ਕਰਨੀ ਚਾਹੀਦੀ ਹੈ।
ਤਦ ਫੇ ਗੁਰੂ ਕੇ ਕੁਲ ਮੈਂ ਭਇਓ, ਯਾ ਤੇ ਜੀਵਤ ਅਬ ਰਹਿ ਗਇਓ,
ਗੋਲੀ ਚਲਾਣ ਨੂੰ ਦਿਲ ਤਾਂ ਮੇਰਾ ਵੀ ਕਰਦਾ ਵੀ ਮਾਰ ਮਾਰ ਗੋਲੀਆਂ ਸਾਰਿਆਂ ਨੂੰ ਮਾਰਦਿਆਂ, ਇਹਨਾਂ ਨੇ ਗੁਰੂ ਸਾਹਿਬ ਤੇ ਗੋਲੀ ਚਲਾਈ ਹੈ, ਪਰ ਫਿਰ ਵੀ ਮੇਰੇ ਮਨ ਚ ਆਉਂਦੀ ਵੀ ਗੁਰੂ ਕੀ ਅੰਸ ਵੰਸ਼ ਚੋਂ ਨੇ, ਧੀਰ ਮਲ ਗੁਰੂ ਦੀ ਅੰਸ ਵੰਸ਼ ਚੋਂ ਆ, ਵੀ ਇਹਨਾਂ ਨੂੰ ਹੁਣ ਕਿਵੇਂ ਮਾਰੀਏ, ਦਿਲ ਤਾਂ ਮੇਰਾ ਵੀ ਕਰਦਾ ਮਾਰਦਿਆਂ ਗੋਲੀ ਇਹਨੂੰ, ਪਰ ਗੁਰੂ ਦੀ ਅੰਸ ਵੰਸ ਚ ਹੋਣ ਕਰਕੇ ਮੈਂ ਇਹਨਾਂ ਨੂੰ ਮਾਰ ਨਹੀਂ ਸਕਦਾ।
ਧੀਰ ਮਲ ਕੋ ਕੁਛ ਨਾ ਕਹੋ,
ਧੀਰ ਮਲ ਨੂੰ ਨਾ ਕੁਝ ਕਹੋ ਜੇ, ਕਿਉਂਕਿ ਇਹ ਗੁਰੂ ਦੀ ਅੰਸ ਵੰਸ ਵਿਚੋਂ ਹੈ।
ਯੋਗ ਹੈ ਮਸੰਦ ਬੰਦ ਕਰ ਲੀਜੈ,
ਜਿਹੜੇ ਮਸੰਦ ਨੇ ਧੀਰ ਮਲ ਦੇ ਉਹ ਮਸੰਦ ਜ਼ਰੂਰ ਲੱਭੋ ਜਿਹਨੇ ਕਹਿ ਕੇ ਗੋਲੀ ਚਲਵਾਈ ਸੀ ਇਹ ਮਸੰਦ ਨੂੰ, ਕਹਿੰਦੇ ਪਕੜ ਲਓ ਇਹਨਾਂ ਸਾਰੇ ਮਸੰਦਾਂ ਨੂੰ ਪਕੜ ਕੇ ਬੰਨ ਲਵੋ,
ਹੱਥ ਪਿਛਾੜੀ ਕਰਕੇ ਦੋਏ,
ਦੋਵੇਂ ਦੋਵੇਂ ਹੱਥ ਪਿੱਛੇ ਕਰਕੇ ਜੂੜ ਕੇ ਮੁਸ਼ਕਾਂ ਬੰਨ ਲਵੋ,
ਕਾਮਨ ਸਾਥ ਬੰਨ ਲਿਓ ਸੋਏ,
ਇਹਨਾਂ ਦੇ ਨਾਲ ਬੰਨ ਕੇ ਜੂੜ ਦਿਓ ਇਹਨਾਂ ਨੂੰ ਚੰਗੀ ਤਰ੍ਹਾਂ ਪਾਪੀਆਂ ਨੂੰ,
ਅਗਰੀ ਵਸਤ ਸੰਭਾਲੇ ਉਠਾਵੋ,
ਜਿਹੜੀਆਂ ਵਸਤੂਆਂ ਨੇ ਇਹਨਾਂ ਦੇ ਡੇਰੇ ਤੇ ਸਾਰੀਆਂ ਸੰਭਾਲ ਕੇ ਚੁੱਕ ਲਓ,
ਸਤਿਗੁਰ ਕੇ ਘਰ ਕੋ ਪਹੁੰਚਾਵੋ,
ਜਿਹੜੀਆਂ ਵਸਤੂਆਂ ਨੇ ਚੁੱਕ ਕੇ ਸਾਰੀਆਂ ਗੁਰੂ ਘਰ ਪਹੁੰਚਦੀਆਂ ਕਰੋ,
ਇਨਕੈ ਮੱਖਣ ਵਿਸੂਰ ਭਰ ਕੇ,
ਮੱਖਣ ਸ਼ਾਹ ਬੜਾ ਗੁੱਸੇ ਵਿਚ ਆਇਆ ਹੋਇਆ ਹੈ,
ਬਦਨ ਬਿਲੋਚਨ ਆਰਨ ਕਰਕੇ,
ਲਾਲ ਸੁਰਖ ਨੇ ਮੱਖਣ ਸ਼ਾਹ ਦੀਆਂ ਗੁੱਸੇ ਦੇ ਨਾਲ,
ਨਿਰਭੈ ਹੋਏ ਜਿਮ ਕੇਹਰ ਕਰੂਰ,
ਕਹਿੰਦੇ ਜਿਵੇਂ ਕੋਈ ਸ਼ੇਰ ਨਿਰਭੈ ਹੋ ਕੇ ਜੰਗਲ ਵਿਚ ਫਿਰਦਾ, ਏਦਾਂ ਮੱਖਣ ਸ਼ਾਹ ਨਿਰਭੈ ਹੋਇਆ ਆਇਆ ਹੈ।
ਇੱਕ ਅਯੋਗਤਾ ਤਪਤੀ
ਇਹਨਾਂ ਦੀ ਅਯੋਗਤਾ ਵੇਖ ਕੇ ਬੜਾ ਤਪਿਆ ਮੱਖਣ ਸ਼ਾਹ ਦੇ ਮਨ ਚ ਬੜਾ ਰੋਸ ਆਇਆ ਹੈ।
ਹੁਣ ਮ੍ਰਿਤੂ ਨੀਕ ਮੁਖ ਜਾਨਾ,
ਵੇਖਿਆ ਵੀ ਹੁਣ ਇਹਦੀ ਮੌਤ ਨੇੜੇ ਆਈ ਹੋਈ ਹੈ, ਜਾਪਦਾ ਹੈ
ਇੱਕ ਜੀਵਨ ਲੱਕ ਗੁਰ ਅਪਮਾਨਾ,
ਤੇਗਾ ਮੇਰਾ ਜੀਵਨ ਮੈਂ ਗੁਰੂ ਦਾ ਅਪਮਾਨ ਸੁਣ ਵੇਖ ਕੇ ਵੀ ਜੀਵਦਾ ਰਵਾਂ, ਇਹੋ ਜਿਹਾ ਜੀਵਨ ਤੇ ਤਰਕਾਰ ਹੈ ਮੱਖਣ ਸ਼ਾਹ ਆਪਣੇ ਮਨ ਚ ਸੋਚਦਾ ਹੈ
ਗੁਰ ਕੀ ਨਿੰਦਾ ਸੁਣੀ ਨਾ ਜਾਏ
ਆਪਣੇ ਗੁਰੂ ਦੀ ਨਿੰਦਾ ਕਿਵੇਂ ਸੁਣ ਲਵਾਂਗਾ ਗੁਰੂ ਦੀ ਨਿੰਦਾ ਨਹੀਂ ਸੁਣੀ ਜਾਂਦੀ
ਦੁਸ਼ਟ ਬਾਕ ਜਬ ਕੈਤ ਬਣਾਏ
ਜਦੋਂ ਕੋਈ ਦੁਸ਼ਟ ਗੱਲਾਂ ਗੁਰੂ ਸਾਹਿਬ ਦੇ ਅਪਮਾਨ ਵਿਚ ਬੋਲਦਾ ਸੁਣਾਉਂਦਾ ਮੈਂ ਸੁਣ ਕੇ ਜਰ ਨਹੀਂ ਸਕਦਾ
ਪਾਪ ਆਤਮਾ ਕੁਮਤ ਅਸਾਧੂ
ਵੱਡਾ ਪਾਪੀ ਆਤਮਾ ਵਾਲਾ ਕੁਮਤ ਵਾਲਾ ਅਸਾਧੂ ਹੈ
ਟਿਕਤ ਜੇ ਕਰੇ ਗੁਰੂ ਅਪਰਾਧੂ
ਗੁਰੂ ਸਾਹਿਬ ਦਾ ਅਪਰਾਧੀ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਉਹਨੂੰ ਤਾਂ ਦੰਡ ਮਿਲਣਾ ਹੀ ਚਾਹੀਦਾ
ਸੋ ਕਿਵੇਂ ਸਹਿਓ ਜਾਏ ਸਿੱਖ ਪਾਏ
ਕਿਵੇਂ ਸਹਿ ਸਕਦਾ ਆਪਣੇ ਗੁਰ ਕੀ ਨਿੰਦਾ ਸੁਣਿਆ ਨਾ ਕਾਨ ਭੇਟ ਕਰਾ ਤਿਸ ਸੰਗ ਕਿਰਪਾ ਗੁਰੂ ਕੀ ਨਿੰਦਾ ਨਹੀਂ ਸੁਣੀ ਜਾ ਸਕਦੀ ਜਿਹੜਾ ਸਿੱਖ ਹੈ ਉਹ ਨਹੀਂ ਸੁਣ ਸਕਦਾ
ਨੀਕੀ ਮ੍ਰਿਤੂ ਲਖੈ ਮਨ ਮਾਈ
ਉਹ ਕਹਿੰਦਾ ਗੁਰੂ ਕੀ ਨਿੰਦਾ ਸੁਣਨ ਨਾਲੋਂ ਮੈਂ ਮਰ ਜਾਵਾਂ ਚੰਗਾ ਮੇਰੀ ਮੌਤ ਹੋ ਜਾਵੇ ਤੇ ਚੰਗਾ ਹੈ
ਫਲਾਂ ਬੰਦੂਕ ਸਹਿ ਹੈ ਸੋ ਜੋਏ ਤੋਲਾ ਤਰੈ ਸਹਿ ਜਿਵ ਸੋਏ
ਕਹਿੰਦੇ ਵੀ ਹੁਣ ਜਿਵੇਂ ਕੋਈ ਕੰਡਾ ਹੁੰਦਾ ਛੋਟਾ ਸੁਨਿਆਰੇ ਕੋਲ ਉਹ ਰੱਤੀ ਦਾ ਵਜਨ ਨਹੀਂ ਸਹਿ ਸਕਦਾ ਰੱਤੀ ਰੱਖ ਦੋ ਪੱਲੜਾ ਥੱਲੇ ਝੁਕ ਜਾਂਦਾ ਤੇ ਕਹਿੰਦੇ ਉਹ ਤੋਲੇ ਦਾ ਕਿਵੇਂ ਚੱਲੇਗਾ ਕਹਿਣ ਦਾ ਮਤਲਬ ਵੀ ਜਿਹੜਾ ਗੁਰੂ ਕੀ ਨਿੰਦਾ ਨਹੀਂ ਸੁਣ ਸਕਦਾ ਉਹ ਇਹ ਕਿਵੇਂ ਸਹਿ ਸਕਦਾ ਵੀ ਮੇਰੇ ਗੁਰੂ ਤੇ ਗੋਲੀ ਚਲਾਈ ਜਿਹਨੇ ਤੇ ਮੈਂ ਉਹਨੂੰ ਛੱਡ ਦਿਆਂ ਕਹਿੰਦੇ ਉਹ ਕਿਵੇਂ ਸਹਿ ਸਕਦਾ ਹੈ
ਕਿਮਲ
ਹਿਰਦੇ ਵਾਲਾ ਕੁਬਚ ਨਹੀਂ ਸਹਿ ਸਕਦਾ
ਗੁਰੂ ਅਪਮਾਨ ਸੋ ਕਵੇ ਲੈਤੇ
ਗੁਰੂ ਦਾ ਅਪਮਾਨ ਉਹ ਕਿਵੇਂ ਸਹਿ ਸਕਦਾ ਸਿੱਖ ਜਿਹੜਾ ਗੁਰੂ ਨਾਲ ਪਿਆਰ ਕਰਦਾ ਹੈ
ਸ਼ਬਦ ਹੋਏ ਇਮ ਮੱਖਣ ਸ਼ਾਹ ਕਿਸ ਡੇਰੇ ਪਰ ਪਰਿਓ
ਬੜੇ ਛੋਬ ਨਾਲ ਮੱਖਣ ਸ਼ਾਹ ਨੇ ਹਮਲਾ ਕੀਤਾ ਔਰ ਡੇਰੇ ਸਾਰੇ ਨੂੰ ਧੀਰ ਮੱਲ ਦੇ ਨੂੰ ਲੁੱਟ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਦੰਡ ਦਿੱਤਾ ਹੈ ਉਹ